ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਨਿੱਘੀ ਜੀ ਗੋਦਾਨੰਦ ਮਾਨੇ ਗੁਰੂ ਜੀ, ਪਿਆਰੀ ਸਤਸੰਗਤ ਜੀਓ, ਆਓ ਮਨ ਗੱਤੀਆਂ ਕਾਦਰ ਕਰੀਏ, ਗੁਰੂ ਚਰਣਾ ਚਲਵਾਈਏ, ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ, ਮਨ ਗੱਤੀਆਂ ਕਾਦਰ ਕਰਦੇ ਹਾਂ। ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਰਹਿਮਤ ਉਸ ਅਕਾਲ ਪੁਰਖ ਦੀ, ਕਿਰਪਾ ਉਸ ਅਕਾਲ ਪੁਰਖ ਦੀ, ਜਿਹੜਾ ਇਸ ਮਨ ਨੂੰ ਉਹ ਸਮਾਂ ਪ੍ਰਾਪਤ ਹੋਇਆ, ਉਹ ਜੀਵਨ ਪ੍ਰਾਪਤ ਹੋਇਆ, ਜਿਸ ਜੀਵਨ ਤੱਕ ਪਹੁੰਚਣ ਲਈ, ਜਿਸ ਸਮੇਂ ਤੱਕ ਪਹੁੰਚਣ ਲਈ ਇਸ ਮਨ ਨੇ ਪਤਾ ਨਹੀਂ ਕਿੰਨੇ ਖਾੜੇ ਕੱਢੇ ਹੋਣੇ, ਕਿੰਨੀਆਂ ਕੁ ਬੇਨਤੀਆਂ ਕੀਤੀਆਂ ਹੋਣੀਆਂ। ਧਿਆਨ ਨਾਲ ਪੜ੍ਹੋ ਬਾਣੀ ਦੇ ਅੰਦਰ, ਗੁਰੂ ਜੀ ਲਿਖਦੇ ਆ, ਕਰਮਹੀਨ ਧਨ ਕਰੇ ਬੇਨਤੀ, ਕਦ ਨਾਨਕ ਆਵੇ ਬਾਰੀ। ਇਹ ਕਰਮਾਂ ਤੋਂ ਸਖਣੀ ਬੈਠੀ ਉੱਥੇ ਹਾੜੇ ਖੜਦੀ, ਪਰਮਾਤਮਾ ਦੇ ਚਰਨਾਂ ਚ ਬੇਨਤੀਆਂ ਕਰਦੀ ਕਿ ਅਕਾਲ ਪੁਰਖ ਪਰਮਾਤਮਾ, ਤੁਹਾਡੇ ਚ ਲੀਨ ਹੋਣ ਦੀ ਮੇਰੀ ਵਾਰੀ ਕਦੋਂ ਆਵੇ, ਆਪਣੇ ਕੀਤੇ ਪਾਪ ਮਾੜੇ ਕਰਮ ਜਿਹੜੇ ਨੇ ਮੈਂ ਕਰ ਬੈਠੀ ਹਾਂ, ਉਹਨਾਂ ਨੂੰ ਧੋਣ ਦਾ ਮੈਨੂੰ ਸਮਾਂ ਕਦੋਂ ਮਿਲੂਗਾ। ਕਹਿੰਦੇ ਨੇ ਫਿਰ ਉਸ ਪਰਮਾਤਮਾ ਨੇ ਕਿਰਪਾ ਕੀਤੀ, ਤੁਮਰੀ ਕਿਰਪਾ ਤੇ ਮਾਨੁਖ ਦੇਵ ਸੁਖੀ, ਉਸ ਅਕਾਲ ਪੁਰਖ ਦੀ ਕਿਰਪਾ ਹੋਈ ਤਾਂ ਇਸ ਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ। ਹੁਣ ਇਹ ਮਨੁੱਖ ਸਰੀਰ ਵਿੱਚ ਆ ਤੇ ਗਈ ਹੈ, ਪਰ ਧਿਆਨ ਦੇਣਾ, ਕਿਸੇ ਵੇਲੇ ਬੰਦਾ ਨਾ ਘਰੋਂ ਕੋਈ ਗੱਲ ਕਹਿ ਕੇ ਤੁਰਦਾ, ਮੈਂ ਫਲਾਣਾ ਕੰਮ ਕਰਕੇ ਆਉਣਾ, ਤੇ ਮੁੜ ਕੇ ਕੀ ਕਰਦਾ ਨਾ, ਜਿੱਥੇ ਜਾਂਦਾ ਉੱਥੇ ਜਾ ਕੇ ਬਿਜੀ ਹੋ ਜਾਂਦਾ, ਤੇ ਜਿਹੜਾ ਕੰਮ ਕਰਨ ਆਇਆ ਨਾ ਭੁੱਲ ਜਾਂਦਾ। ਜਦੋਂ ਉਹਨੂੰ ਚੇਤਾ ਆਉਂਦਾ ਨਾ, ਬੜਾ ਪਛਤਾਵਾ ਹੁੰਦਾ। ਉਹਨੂੰ ਕਈ ਸੱਜਣ ਦੱਸਣ ਵਾਲੇ ਮਿਲਦੇ ਆ ਕਿ ਭਾਈ ਤੂੰ ਤੇ ਮੈਨੂੰ ਕਹਿੰਦਾ ਸੀ ਮੈਂ ਫਲਾਣੇ ਕੰਮ ਆਇਆ, ਉਹ ਕਦੋਂ ਕਰੇਗਾ, ਉਹ ਨਹੀਂ ਕਰ ਲਾਂਗੇ, ਬਥੇਰਾ ਟਾਈਮ ਪਿਆ, ਮੈਂ ਇੱਥੇ ਬਹੁਤ ਦਿਨ ਰਹਿਣਾ, ਕਰ ਲਾਂ। ਉਹੀ ਹਾਲ ਸਾਡਾ ਕਿ ਸਾਨੂੰ ਕੋਈ ਰੱਬ ਦਾ ਪਿਆਰਾ ਦੱਸਦਾ ਨਾ ਕਿ ਜਨਮ ਮਿਲਿਆ ਕਦ ਲਈ, ਤੇ ਸਾਨੂੰ ਪਤਾ ਕੀ ਲੱਗਦਾ, ਉਹ ਠੀਕ ਹੈ ਜਨਮ ਮਿਲਿਆ ਸਾਨੂੰ, ਵਾਰੀ ਮਿਲੀ ਹੈ, ਪਰ ਹੁਣ ਜੱਗ ਤੇ ਆਏ ਹਾਂ, ਜੱਗ ਦੇ ਕੰਮ ਵੀ ਤੇ ਕਰਨੇ, ਸੰਸਾਰ ਦੇ ਕੰਮ ਵੀ ਤੇ ਕਰਨੇ। ਗੁਰੂ ਪਿਆਰੇ ਕੱਲ ਪੱਲੇ ਬੰਨੇ, ਸੰਸਾਰ ਦੇ ਜਿੰਨੇ ਕੰਮ ਹੈ ਨਾ, ਕੋਈ ਵੀ ਇਨਸਾਨ ਆਪਣੇ ਮਨ ਦੀ ਸੋਚ ਦੇ ਮੁਤਾਬਕ ਪੂਰੇ ਕਰਕੇ ਨਹੀਂ ਗਿਆ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਰੱਜ ਦਾ ਮਤਲਬ ਕੀ ਹੁੰਦਾ, ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਰੋਟੀ ਖਾਂਦਾ, ਤੇ ਰੋਟੀ ਖਾ ਕੇ ਕੀ ਕਹਿੰਦਾ, ਰੱਜ ਗਿਆ ਯਾਰ, ਉਹਦੀ ਮਰਜ਼ੀ ਨਾਲ ਆ। ਏਦਾਂ ਹੀ ਗੁਰੂ ਜੀ ਕਹਿੰਦੇ, ਰੱਜ ਨਾ ਕੋਈ ਜੀਵਿਆ, ਕਹਿੰਦੇ ਆਪਣੀ ਮਰਜ਼ੀ ਦੇ ਨਾਲ ਕੋਈ ਜ਼ਿੰਦਗੀ ਨਹੀਂ ਜੀ ਸਕਦਾ, ਵਿਸ਼ਵਾਸ ਨਹੀਂ ਲੈ ਸਕਦਾ। ਤੇ ਪਹੁੰਚ ਨਾ ਚੱਲਿਆ ਕੋਈ, ਪਹੁੰਚ ਦਾ ਮਤਲਬ ਕੀ ਹੈ ਕਿ ਆਪਣੇ ਮਨ ਦੇ ਦੁਆਰਾ ਸੋਚੇ ਹੋਏ ਕੰਮਾਂ ਨੂੰ ਪੂਰਾ ਕਰ ਲੈਣਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿਤੇ ਸਲਾਹ ਕਰ ਲਈ, ਫਲਾਣੀ ਥਾਂ ਜਾਣਾ, ਉੱਥੇ ਚਲੇ ਗਏ ਤੇ ਕੀ ਕਹਿੰਦੇ, ਮੈਂ ਪਹੁੰਚ ਗਿਆ, ਕਹਿੰਦਾ ਮਤਲਬ ਜਿਹੜਾ ਸਫ਼ਰ ਮੈਂ ਪੂਰਾ ਤੈਅ ਕਰ ਲਿਆ, ਉਹਨੂੰ ਪਹੁੰਚਣਾ ਕਹਿੰਦੇ ਆ। ਸੁਭਾਵਕ ਹੀ ਕਹਿੰਦਾ, ਹਾਂ ਬਈ ਫੋਨ ਕਰਦਾ, ਹਾਂਜੀ ਭਾਜੀ ਮੈਂ ਪਹੁੰਚ ਗਿਆ, ਬੇਤਾ ਜੀ ਮੈਂ ਪਹੁੰਚ ਗਿਆ, ਇਹਦਾ ਮਤਲਬ ਕਿ ਜਿਹੜਾ ਸਫ਼ਰ ਮੈਂ ਧਾਰਿਆ ਸੀ ਮੈਂ ਪੂਰਾ ਕਰ ਲਿਆ। ਤੇ ਇੱਥੇ ਗੁਰੂ ਜੀ ਨੇ ਪਹੁੰਚ ਨਾ ਚੱਲਿਆ ਕੋਈ, ਕਹਿੰਦੇ ਕੋਈ ਵੀ ਇਨਸਾਨ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕੰਮ ਨੂੰ ਪੂਰਾ ਕਰਕੇ ਸੰਸਾਰ 'ਤੇ ਨਹੀਂ ਜਾਂਦਾ। ਇਹ ਜੋ ਉਹਦਾ ਪਰਮਾਤਮਾ ਦਾ ਹੁਕਮ ਹੈ ਨਾ, ਜਿੰਨਾ ਕੁ ਹੋਣਾ ਉਨਾ ਕੀ ਹੋਣਾ। ਸੋ ਇਸ਼ਾਰਾ ਕਰਦੇ ਨੇ ਗੁਰੂ ਸਾਹਿਬਾਂ ਨੂੰ, ਕਹਿੰਦੇ ਮਨਾ ਵੀ ਤੂੰ ਮਨ ਬਿਰਤੀ ਇੱਦਾਂ ਦੀ ਬਣਾ। ਕਹਿੰਦਾ ਜੀ ਕਿੱਦਾਂ ਦੀ ਬਣਾਵਾਂ, ਦੇਖੋ ਆਪ ਜੀ ਬੜੇ ਪਿਆਰ ਨਾਲ ਬਾਣੀ ਨੂੰ ਪੜ੍ਹੋ। ਭਗਤ ਕਬੀਰ ਜੀ 793 ਅੰਗ ਦੇ ਉੱਪਰ ਦੱਸਦੇ ਆ ਕੀ ਕਹਿੰਦੇ ਨੇ, ਕਹਿੰਦੇ ਥਾਕੇ ਨੈਣ ਸਰਵਨ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਧਿਆਨ ਦੇਣਾ, ਦੇਣਾ ਥਾਕੇ ਨੈਣ, ਨੈਣ ਦਾ ਭਾਵ ਅੱਖਾਂ, ਕਹਿੰਦੇ ਇਸ ਅੱਖਾਂ ਦੇ ਨਾਲ ਆਪਾਂ ਸੰਸਾਰ ਨੂੰ ਵੇਖਦੇ ਹਾਂ, ਸੰਸਾਰ ਦੀਆਂ ਝੂਠੀਆਂ ਵਸਤੂਆਂ ਨੂੰ ਵੇਖਦੇ ਹਾਂ। ਵੇਖਦਿਆਂ 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 ਕਈ ਵਾਰੀ ਕੋਈ ਚੀਜ਼ ਨਹੀਂ ਮਿਲਦੀ ਤੇ ਸਾਡੀਆਂ ਅੱਖਾਂ ਥੱਕ ਜਾਂਦੀਆਂ, ਸਾਡੇ ਅੰਦਰੋਂ ਸੁਭਾਵਕ ਨਿਕਲ ਜਾਂਦਾ ਥੱਕ ਗਈ ਯਾਰ। ਕਿਸ ਤਰ੍ਹਾਂ ਥੱਕਿਆ ਅੱਖ ਕਦੋਂ ਬੱਤੀ ਦਾ, ਕੋਈ ਇਨਸਾਨ ਕਿਤੇ ਗਿਆ ਕਿਸੇ ਕੰਮ ਗਿਆ ਤੇ ਚੀਜ਼ ਨਹੀਂ ਮਿਲੀ ਤੇ ਵਾਪਸ ਆ ਕੇ ਕਹਿੰਦਾ ਥੱਕ ਗਿਆ ਯਾਰ, ਚੱਕਰ ਕੱਟ ਕੱਟ ਗਏ, ਮੈਨੂੰ ਚੀਜ਼ ਨਹੀਂ ਮਿਲੀ, ਪ੍ਰਾਪਤੀ ਨਹੀਂ ਹੋਈ। ਤੇ ਇੱਥੇ ਕਬੀਰ ਜੀ ਕਹਿੰਦੇ ਥੱਕੇ ਮੈਂ, ਕਹਿੰਦੇ ਇਹਨਾਂ ਅੱਖਾਂ ਨਾਲ ਵੇਖਣ ਵਾਲੀਆਂ ਚੀਜ਼ਾਂ ਦੀ ਕਦੀ ਇਨਸਾਨ ਨੂੰ ਪ੍ਰਾਪਤੀ ਨਹੀਂ ਹੁੰਦੀ, ਥੱਕ ਕੇ ਬਹਿ ਜਾਂਦਾ। ਇਹਨਾਂ ਨਾਲ ਵੇਖ ਵੇਖ ਕੇ ਥੱਕ ਗਿਆ, ਚੀਜ਼ ਮਿਲੀ ਨਹੀਂ। ਹੁਣ ਆਪਾਂ ਕਿੰਨਾ ਕੁਝ ਵੇਖਦੇ ਹਾਂ ਕਿ ਕੋਈ ਇਨਸਾਨ ਐਸਾ ਹੈ ਜੋ ਕੁਝ ਵੀ ਵੇਖਿਆ ਉਹਦੇ ਕੋਲ ਪਹੁੰਚ ਗਏ, ਥੱਕ ਜਾਂਦਾ। ਕਹਿੰਦੇ ਥੱਕੇ ਨੈਣ ਸਰਵਣ ਸੁਣ ਥੱਕ, ਜਿਹੜੇ ਸਾਡੇ ਕੰਨ ਹੈ ਨਾ, ਕਹਿੰਦੇ ਵੀ ਥੱਕ ਜਾਂਦੇ। ਹੁਣ ਕਿਸੇ ਲਈ ਦੇਖ ਲਓ, ਆਪਾਂ ਇਹਨਾਂ ਕੰਨਾਂ ਦੇ ਜ਼ਰੀਏ ਕਿਸੇ ਇਨਸਾਨ ਕੋਲੋਂ ਕੋਈ ਗੱਲ ਸੁਣਦੇ ਹਾਂ ਵੀ ਫਲਾਣੀ ਚੀਜ਼ ਬੜੀ ਚੰਗੀ ਹੈ, ਫਲਾਣੀ ਗੱਡੀ ਬੜੀ ਚੰਗੀ ਹੈ, ਫਲਾਣੀ ਜ਼ਮੀਨ ਬੜੀ ਉਪਜਾਊ ਹੈ, ਫਲਾਣੀ ਕੋਠੀ ਬੜੀ ਚੰਗੀ ਹੈ, ਕੋਈ ਵੀ ਚੀਜ਼ ਸੁਣਦੇ ਹਾਂ, ਪਰ ਹਾਰ ਕੇ ਨਾ ਸੰਭਾ ਆਉਂਦਾ ਕੋਈ ਇਨਸਾਨ ਕਹਿ ਦਿੰਦਾ, ਕਹਿੰਦਾ ਮੈਂ ਤੇ ਸੁਣ ਸੁਣ ਕੇ ਥੱਕ ਗਿਆ, ਕਹਿੰਦਾ ਭਾਵ ਇਸ਼ਾਰਾ ਮਿਲ ਗਿਆ ਵੀ ਇਹ ਲੈ ਨਹੀਂ ਸਕਦਾ, ਇਹ ਖਰੀਦ ਨਹੀਂ ਸਕਦਾ, ਇਹਦੇ ਵੱਸ ਚ ਨਹੀਂ ਹੈ, ਥੱਕ ਗਿਆ ਖਿਲਾਤਾ ਇਹਨੇ, ਕਹਿੰਦਾ ਮੈਂ ਤੇ ਸੁਣ ਸੁਣ ਕੇ ਥੱਕ ਗਿਆ। ਠੀਕ, ਕਈ ਵਾਰੀ ਕਿਸੇ ਨੂੰ ਮਿਲਣਾ ਹੁੰਦਾ, ਕਿਸੇ ਬਾਰੇ ਪਤਾ ਲੱਗਾ ਫਲਾਣਾ ਸੋ ਬੰਦਾ ਬੜਾ ਚੰਗਾ, ਮਿਲਾਪ ਨਹੀਂ ਹੋਇਆ, ਤੂੰ ਕੀ ਕਹਿੰਦਾ ਭਾਜੀ ਮੈਂ ਤੋਂ ਉਹਦੇ ਬਾਰੇ ਸੁਣ ਸੁਣ ਕੇ ਥੱਕ ਗਿਆ, ਕਦੀ ਮਿਲਾਇਆ ਤਾਂ ਹੈ ਨਹੀਂ ਤੁਸੀਂ, ਕਿਉਂਕਿ ਉਹਦੇ ਨਾਲ ਮਿਲਾਪ ਨਹੀਂ ਹੋਇਆ, ਥੱਕ ਗਿਆ ਹੈ। ਥੱਕਣ ਦਾ ਮਤਲਬ ਕੀ ਹੈ, ਕਿਸੇ ਚੀਜ਼ ਦੀ ਪ੍ਰਾਪਤੀ ਨਾ ਹੋਣਾ ਉਹਨੂੰ ਥੱਕਣਾ ਕਹਿੰਦੇ। ਠੀਕ ਹੀ ਕਹਿੰਦੇ, ਥੱਕੀ ਸੁੰਦਰ ਕਾਇਆ, ਕਾਇਆ ਸਰੀਰ ਨੂੰ ਕਹਿੰਦੇ, ਕਹਿੰਦੇ ਕਿੱਡਾ ਸੋਹਣਾ ਸਰੀਰ ਹੈ ਰੱਬ ਨੇ ਦਿੱਤਾ, ਠੀਕ ਹੈ, ਪਰ ਕਹਿੰਦੇ ਵੀ ਥੱਕ ਜਾਂਦਾ ਹੈ। ਕਹਿੰਦਾ ਭਾਵ ਕਿ ਸਰੀਰ ਕੋਲ ਤਾਕਤ ਹੈਗੀ ਹੈ ਭੱਜ ਲੱਠ ਕਰਨ ਦੀ, ਸਰੀਰ ਕੋਲ ਤਾਕਤ ਹੈਗੀ ਹੈ ਕਿਸੇ ਚੀਜ਼ ਨੂੰ ਗ੍ਰਹਿਣ ਕਰਨ ਦੀ, ਮਿਹਨਤ ਕਰਨ ਦੀ ਤਾਕਤ ਹੈਗੀ ਹੈ, ਪਰ ਕਹਿੰਦੇ ਫਿਰ ਵੀ ਥੱਕ ਜਾਂਦਾ ਹੈ, ਸਾਰੀਆਂ ਚੀਜ਼ਾਂ ਆਪਣੀ ਮਰਜ਼ੀ ਨਾਲ ਪ੍ਰਾਪਤ ਨਹੀਂ ਕਰ ਸਕਦਾ, ਥੱਕ ਜਾਂਦਾ, ਥੱਕੀ ਸੁੰਦਰ ਕਾਇਆ। ਠੀਕ ਹੈ, ਫਿਰ ਦੇਖੋ ਕੀ ਕਹਿੰਦੇ, ਕਹਿੰਦੇ ਜਰਾ ਹਾਕ ਦੀ, ਧਿਆਨ ਦਿਓ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ। ਧਿਆਨ ਨਾਲ ਸੁਣਨਾ ਪੈਣਾ, ਦਿਲ ਕੀ ਕਹਿਣ ਲੱਗੇ, ਕਹਿੰਦੇ ਜਰਾ ਹਾਕ ਦੀ, ਜਰਾ ਕਿਹਨੂੰ ਕਹਿੰਦੇ, ਬੁਢਾਪੇ ਨੂੰ, ਹਾਕ ਕਿਹਨੂੰ ਕਹਿੰਦੇ, ਆਵਾਜ਼ ਮਾਰਨਾ, ਹਾਕ ਕਿਹਨੂੰ ਕਹਿੰਦੇ, ਆਵਾਜ਼ ਮਾਰਨਾ। ਕਿਸੇ ਲਈ ਆਪਾਂ ਸੁਭਾਵਕ ਪੈਸਾ ਤੈਨੂੰ ਹਾਕਾ ਮਾਰਨ ਡਿਆ, ਆਵਾਜ਼ਾਂ ਮਾਰਨ ਡਿਆ, ਹਾਕ ਆਵਾਜ਼ ਨੂੰ ਕਹਿੰਦੇ। ਕਹਿੰਦੇ ਜਰਾ ਹਾਕ ਦੀ, ਜਰਾ ਬੁਢਾਪਾ, ਕਹਿੰਦੇ ਸਾਡੇ ਅੰਦਰੋਂ ਹੀ ਨਾ ਇਸ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਚੀਜ਼ਾਂ ਮਿਲੀਆਂ, ਧਿਆਨ ਹੀ ਅੱਖਾਂ ਥੱਕ ਗਈਆਂ, ਕੰਨ ਕਿਸੇ ਦੇ ਗੱਲ ਸੁਣਦੇ ਸੁਣਦੇ ਥੱਕ ਗਏ, ਮਿਲਿਆ ਤਾਂ ਹੀ ਨਹੀਂ, ਸਰੀਰ ਵੀ ਉਹ ਸਾਰੀ ਤਾਕਤ ਲਾ ਕੇ ਹਟ ਗਿਆ, ਸਾਰੀ ਚੀਜ਼ ਦੀ ਪ੍ਰਾਪਤ ਨਹੀਂ, ਜੋ ਚਾਹੁੰਦਾ ਨਹੀਂ ਮਿਲਦਾ, ਉਹ ਵੀ ਥੱਕ ਗਿਆ। ਕਹਿੰਦਾ ਫਿਰ ਕੀ ਹੋਇਆ, ਕਹਿੰਦਾ ਜਰਾ ਹਾਕ ਦੀ, ਕਹਿੰਦੇ ਫਿਰ ਅੰਦਰੋਂ ਨਾ ਆਵਾਜ਼ ਆਈ, ਹੁਣ ਬੁੱਢੇ ਹੋ ਗਏ, ਬੁੱਢੇ ਹੋ ਗਏ, ਅੰਦਰੋਂ ਆਵਾਜ਼ ਆਉਂਦੀ ਹੈ, ਕਹਿੰਦਾ ਬਥੇਰੀ ਉਮਰ ਹੋ ਗਈ, ਥੱਕ ਗਏ, ਹੁਣ ਤਾਂ ਨਾ ਘਰ ਬਣਿਆ, ਨਾ ਪੁਰਾਣੀ ਚੀਜ਼ ਮਿਲੀ ਹੈ, ਨਾ ਟਮਕਾਣੀ ਚੀਜ਼ ਮਿਲੀ ਹੈ, ਥੱਕ ਗਏ, ਅੰਦਰੋਂ ਆਵਾਜ਼ ਆਈ, ਕਹਿੰਦਾ ਬੁੱਢਾ ਹੋ ਗਿਆ, ਆਵਾਜ਼ ਅੰਦਰੋਂ ਹੀ ਆਉਂਦੀ। ਤੁਸੀਂ ਕਦੀ ਦੇਖੋ ਇੱਕ ਬੁੱਢਾ 90 ਸਾਲ, ਠੀਕ ਹੈ, ਤੇ ਜੇ ਕਈ ਵਾਰੀ ਅੰਦਰੋਂ ਕਹਿੰਦਾ ਅਜੇ ਕਿਹੜੇ ਬੁੱਢੇ ਹੋ ਗਏ, ਪੁੱਤ ਅਜੇ ਵੀ ਜਵਾਨ ਹੈ ਅਸੀਂ, ਕਹਿੰਦਾ ਅੰਦਰ ਦੀ ਆਵਾਜ਼ ਆ, ਕਹਿੰਦੇ ਅੰਦਰੋਂ ਆਵਾਜ਼ ਆਈ, ਜਰਾ ਹੱਕ ਦੀ, ਕਹਿੰਦੇ ਅੰਦਰੋਂ ਆਵਾਜ਼ ਆਈ, ਬੁੱਢਾ ਹੋ ਗਿਆ, ਕਿਹੜੀ ਗੱਲੋਂ, ਕਮਜ਼ੋਰ ਹੋ ਗਿਆ। ਇੱਥੇ ਬੁਢਾਪਾ ਉਹ ਨਹੀਂ ਹੈ ਜਿਹੜਾ ਸਰੀਰ ਨੂੰ ਆਉਂਦਾ, ਇੱਥੇ ਬੁਢਾਪਾ ਪਤਾ ਕਰਦਾ, ਹੁਣ ਕੋਈ ਬੁੱਢਾ ਬੰਦਾ ਹੈ ਤੇ ਆਪ ਜੀ ਦੇਖੋ ਸੁਭਾਵਕ ਗੱਲ ਕਰਦਾ, ਉਹ ਕੋਈ ਚੀਜ਼ ਲਿਆਉਣੀ ਹੈ, ਤੁਸੀਂ ਲਿਆਓ, ਅਸੀਂ ਬੁੱਢੇ ਹਾਂ ਪੁੱਤ, ਸਾਡੇ ਕੋਲ ਲੈਦੀ ਜਾਂਦੀ ਹੁਣ, ਸਾਡੇ ਕੋਲ ਇੰਨਾ ਚਿਰ ਬੈਠਾ ਜਾਂਦਾ, ਹੁਣ ਸਾਡੇ ਕੋਲ ਇੰਨਾ ਚਿਰ ਆਹ ਕੰਮ ਹੁੰਦਾ, ਬੁੱਢੇ ਹੋ ਗਏ। ਕਹਿੰਦੇ ਹਾਂਜੀ ਗੁਰੂ ਜੀ, ਕਹਿੰਦੇ, ਕਹਿੰਦਾ ਜਿਸਲੇ ਮਨ ਬਿਰਤੀ ਇਸ ਅੱਖਾਂ ਨਾਲ ਵੇਖ ਵੇਖ ਕੇ ਕੋਈ ਚੀਜ਼ ਹਾਸਲ ਨਹੀਂ ਹੁੰਦੀ ਤੇ ਮਨ ਦੀ ਬਿਰਤੀ ਥੱਕ ਜਾਂਦੀ, ਬੁਢਾਪਾ ਇੰਨਾ, ਕਮਜ਼ੋਰੀ ਆ ਜਾਂਦੀ ਹੈ, ਅੰਦਰੋਂ ਆਵਾਜ਼ ਆਉਂਦੀ ਨਾ ਹੁਣ ਕਿ ਸਾਡੇ ਹੱਥ ਕੁਛ ਨਹੀਂ ਲੱਗਣ ਡਿਆ, ਬੁੱਢੇ ਹੋ ਗਏ, ਕਮਜ਼ੋਰੀ ਆ ਗਈ, ਠੀਕ ਹੈ ਨਾ। ਸਭ ਮਤ ਥਾਕੀ, ਸਭ ਮਤ ਥਾਕੀ, ਕਹਿੰਦਾ ਫਿਰ ਜਿੰਨੀ ਮਤ ਹੈ ਨਾ, ਜਿੰਨੀ ਸਾਡੀ ਸੋਚ ਹੈ, ਜਿੰਨੀ ਸਾਡੀ ਅਕਲ ਹੈ, ਉਹ ਵੀ ਕਮਜ਼ੋਰ ਪੈ ਜਾਂਦੀ। ਪਰ ਕਹਿੰਦੇ ਏਕ ਨਾ ਥੱਕ ਸਮਾਇਆ, ਕਹਿੰਦੇ ਜੱਗ ਵਾਲਿਓ ਅੰਦਰੋਂ ਇਸ ਸੰਸਾਰ ਦਾ ਬੋਹ ਨਹੀਂ ਥੱਕਦਾ, ਇਸ ਸੰਸਾਰ ਦੀ ਖਿੱਚ ਨਹੀਂ ਥੱਕਦੀ, ਸੱਜਿਆ ਨਹੀਂ ਥੱਕਦੀ, ਬੰਦੇ ਅੰਦਰੋਂ ਫਿਰ ਆਵਾਜ਼ ਆਉਂਦੀ। ਇਹੀ ਬੰਦਾ ਕਹੂਗਾ ਛੱਡ ਪਰਾਂ, ਮੈਂ ਵੇਖ ਲਿਆ ਯਾਰ ਬੜਾ ਜ਼ੋਰ ਲਾਇਆ, ਫਲਾਣੀ ਚੀਜ਼ ਨਹੀਂ ਮਿਲੀ, ਛੱਡ ਨਹੀਂ ਮਿਲੀ ਤੇ ਨਾ ਸੀ, ਪਰ ਅੰਦਰੋਂ ਫਿਰ ਮਨ ਚੋਂ ਆਉਂਦਾ, ਕਹਿੰਦਾ ਚੱਲ ਨਹੀਂ ਮਿਲੀ ਤੇ ਨਾ ਸਹੀ, ਇੱਕ ਵਾਰੀ ਫਿਰ ਟਰਾਈ ਕਰਨ ਚ ਕੀ ਗੱਲ ਹੈ। ਅੰਦਰੋਂ ਮਨ ਤੇ ਅੰਦਰੋਂ ਮੋਹ, ਅੰਦਰੋਂ ਜਿਹੜਾ ਮੋਹ ਟਿਕਿਆ ਨਾ, ਮੋਹ ਨਹੀਂ ਖਤਮ ਹੁੰਦਾ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਦੇਖ ਲਓ ਭਾਈ ਤੇਰੀ ਬਿਰਤੀ ਕਿੱਦਾਂ ਦੀ ਹੈ, ਵੀ ਸਾਰੇ ਅੰਗ ਜਿਹੜੇ ਨੇ ਉਹ ਤੇ ਥੱਕ ਗਏ ਨੇ, ਆਪਣੇ ਆਪ ਨੂੰ ਮੰਨ ਗਿਆ ਵੀ ਸਾਡੇ ਵੱਸ ਚ ਨਹੀਂ ਹੈਗਾ, ਪਰ ਤੇਰੀ ਮਨ ਦੀ ਜਿਹੜੀ ਖਿੱਚ ਹੈ ਨਾ ਸੰਸਾਰ ਦੀ, ਉਹ ਨਹੀਂ ਥੱਕੀ ਹੈ। ਔਰ ਬਾਕੀ ਦੇ ਬੰਦਾ ਬੁੱਢਾ ਹੋ ਜਾਂਦਾ, ਤੁਰਨ ਜੋਗਾ ਨਹੀਂ, ਬਿਲਕੁਲ ਬੁਢਾਪਾ, ਲੰਮਾ ਪਿਆ ਬਿਸਤਰੇ ਦੇ ਉੱਤੇ, ਬਿਸਤਰੇ ਦੇ ਉੱਤੇ ਲੰਮਾ ਪਿਆ। ਤੇ ਤੁਸੀਂ ਕੱਲ ਵਿਚਾਰ ਕੇ ਦੇਖਿਓ, ਉਹ ਵਿਚਾਰੇ ਹੱਥ ਪੈਰ ਵੀ ਨਹੀਂ ਚੱਲਦੇ, ਉਹਨੂੰ ਰੋਟੀ ਖਵਾਉਂਦੇ ਨੇ, ਉਹਨੂੰ ਨਵਾਉਂਦੇ ਨੇ, ਟੱਟੀ ਪਿਸ਼ਾਬ ਦਾ ਵਿੱਚ ਨਿਕਲਦਾ ਵਿਚਾਰੇ ਦਾ। ਪਰ ਤੁਸੀਂ ਗੱਲ ਵਿਚਾਰ ਕਰਕੇ ਦੇਖੀ ਹੋਣੀ, ਕਦੀ ਦੇਖਿਆ ਹੋਣਾ, ਉਹ ਲੰਮੇ ਪਿਆ ਹੀ ਨਾ, ਉਹ ਕਾਕਾ ਉਹ ਪੈਲੀ ਦੀ ਰਜਿਸਟਰੀ ਕਿੱਥੇ ਆ, ਪੈਲੀ ਦੀ ਰਜਿਸਟਰੀ ਕਿੱਥੇ ਆ। ਉਹ ਕਹਿੰਦਾ ਬਾਪੂ ਜੀ ਪਤਾ ਨੀ ਤੁਸੀਂ ਅੱਜ ਦਾ ਦਿਨ ਨੀ ਕੱਢਣਾ ਕਿ ਨਹੀਂ ਕੱਢਣਾ, ਤੁਹਾਡਾ ਇੰਨਾ ਬੁਰਾ ਹਾਲ ਹੈ। ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤੇ ਵੀ ਹੁਣ ਰਹਿਣੇ ਨਹੀਂ, ਕਿ ਤੁਸੀਂ ਰਜਿਸਟਰੀਆਂ ਮੰਗਣ ਡੇ, ਅਜੇ ਵੀ ਮੋਹ ਅੰਦਰੋਂ। ਠੀਕ ਹੈ, ਇੱਕ ਨਾ ਥੱਕ ਸਮਾਇਆ, ਮਾਇਆ ਦਾ ਭਾਵ ਸੰਸਾਰ ਦੀ ਖਿੱਚ, ਉਹ ਨਹੀਂ ਮੁੱਕੀ ਅਜੇ। ਕੀ ਕਹਿੰਦੇ, ਕਹਿੰਦੇ ਗੱਲ ਸੁਣੀ ਯਾਰ, ਉਹ ਮੈਂ ਚਾਹੁੰਦਾ ਵਾ ਤੂੰ ਨਿੱਕੇ ਨੂੰ ਦੇ ਦੇ, ਨਿੱਕੇ ਨੇ ਮੇਰੀ ਬੜੀ ਸੇਵਾ ਕੀਤੀ ਹੈ, ਤੂੰ ਨਿੱਕੇ ਨੂੰ ਦੇ ਦੇ। ਬਾਪੂ ਕੋਈ ਨੀ, ਨਿੱਕਾ ਲੈ ਲਵੇ, ਸਾਰੀ ਲੈ ਲਵੇ, ਕੋਈ ਗੱਲ ਨੀ, ਤੁਸੀਂ ਆਰਾਮ ਨਾਲ ਜ਼ਿੰਦਗੀ ਬਤੀਤ ਕਰੋ। ਪਰ ਨਹੀਂ ਹੁੰਦੀ, ਨਹੀਂ ਮੰਨਦਾ, ਕਿਉਂ ਕਿ ਅੰਗ ਥੱਕ ਗਏ ਨੇ। ਕਹਿੰਦਾ ਪਾਪ ਅੰਗ ਮੰਨਦੇ ਨੇ ਵੀ ਸਾਡੀ ਪਹੁੰਚ ਨਹੀਂ ਹੈ, ਪਰ ਬੰਦੇ ਦਾ ਮਨ ਨਹੀਂ ਮੰਨਦਾ, ਬੰਦੇ ਦੀ ਬਿਰਤੀ ਨਹੀਂ ਜੇ ਮੰਨਦੀ ਵੀ ਮੇਰੀ ਪਹੁੰਚ ਨਹੀਂ ਹੈ। ਬੰਦਾ ਬੁਢਾਪੇ 'ਚ ਵੀ ਕਹਿੰਦਾ ਮੈਂ ਆਹ ਕਰ ਲਵਾਂ ਤੇ ਮੈਂ ਉਹ ਕਰ ਲਵਾਂ। ਕਬੀਰ ਜੀ ਕਹਿੰਦੇ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਮਿੱਥਾ ਜਨਮ ਗਵਾਇਆ। ਕਬੀਰ ਜੀ ਬਾਬਰਾ ਕਹਿ ਰਹੇ ਉਹਨੂੰ, ਕਮਲਾ ਪਾਗਲ, ਕਹਿੰਦੇ ਉਹ ਮੂਰਖਾ ਉਹ ਕਮਲਿਆ। ਕਹਿੰਦਾ ਜੀ ਕੀ ਗੱਲ ਹੋ ਗਈ, ਕਹਿੰਦੇ ਤੈਂ ਗਿਆਨ ਵਿਚਾਰ ਨਾ ਪਾਇਆ। ਤੁਹਾਨੂੰ ਸੁਣੇ ਜਰਾ, ਕਹਿੰਦੇ ਉਹ ਕਮਲਿਆ ਗਿਆਨ ਤੇ ਤੂੰ ਲਿਆ, ਗੁਰਬਾਣੀ ਗਿਆਨ ਆ, ਤੂੰ ਕਿਸੇ ਗੁਰੂ ਦਾ ਉਪਦੇਸ਼ ਤੇ ਲਿਆ, ਗਿਆਨ ਤੇ ਤੂੰ ਲਿਆ, ਸੋਝੀ ਤੇ ਲਈ, ਪਰ ਉਸ ਸੋਝੀ ਦੀ ਵਿਚਾਰ ਨਹੀਂ ਕੀਤੀ। ਗਿਆਨ ਲਿਆ, ਬਾਣੀ ਪੜ੍ਹੀ, ਪਰ ਬਾਣੀ ਦੀ ਵਿਚਾਰ ਨਹੀਂ ਕੀਤੀ। ਕਹਿੰਦਾ ਕਿਉਂ, ਕਹਿੰਦੇ ਕਿਉਂਕਿ ਇੱਕ ਗੱਲ ਪੱਲੇ ਬੰਨਣ ਵਾਲੀ ਸੀ, ਇਸ ਸੰਸਾਰ ਦੀਆਂ ਝੂਠੀਆਂ ਚੀਜ਼ਾਂ ਦੀ ਪ੍ਰਾਪਤੀ ਲਈ ਤੇ ਥੱਕ ਜਾਂਦਾ ਬੰਦਾ, ਪਰ ਕਿਤੇ ਮਨ ਚ ਪਿਆਰ ਆ ਜਾਵੇ ਰੱਬ ਦੀ ਪ੍ਰਾਪਤੀ ਕਰਨ ਦੀ, ਕਦੀ ਥੱਕਦਾ ਨਹੀਂ, ਕਦੀ ਥੱਕਦਾ ਨਹੀਂ। ਕਹਿੰਦੇ ਤੂੰ ਰੱਬ ਮਗਰ ਨਹੀਂ ਭੱਜਾ, ਤੂੰ ਜੱਗ ਮਗਰ ਭੱਜਾਇਆ, ਜੱਗ ਮਗਰ ਭੱਜਾਇਆ। ਇਸ ਕਰਕੇ ਤੇਰੀ ਹਾਲਤ ਇੱਦਾਂ ਦੀ ਹੋ ਗਈ ਹੈ, ਕਿੱਦਾਂ ਦੀ ਹਾਲਤ ਹੋ ਗਈ ਹੈ ਕਿ ਤੇਰੇ ਮਨ ਚ ਚਾਅ ਜ਼ਰੂਰ ਆ। ਦੇਖੋ ਚਾਅ ਆਪਣਾ ਸਾਰਿਆਂ ਦਾ ਹੀ ਹੈ ਕਿ ਕਿਤੇ ਰੱਬ ਦੀ ਪ੍ਰਾਪਤੀ ਹੋਵੇ, ਕਿਤੇ ਪਰਮਾਤਮਾ ਮਿਲੇ ਸਾਨੂੰ, ਚਾਹ ਸਾਨੂੰ ਸਾਰਿਆਂ ਨੂੰ ਹੀ ਹੈ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਦੋਂ ਸਾਨੂੰ ਕਿਤੇ ਚਾਹ ਚੜ੍ਹਦਾ ਸੀ ਕਿਸੇ ਨੂੰ ਮਿਲਣਾ, ਤਾਂ ਉਸ ਚਾਹ ਦੇ ਨਾਲ ਨਾਲ ਸਾਨੂੰ ਮਿਹਨਤ ਵੀ ਕਰਨੀ ਪੈਂਦੀ, ਮਿਹਨਤ ਵੀ ਕਰਨੀ ਪੈਂਦੀ। ਠੀਕ ਹੈ, ਜੇ ਬੰਦਾ ਮਿਹਨਤ ਨਾ ਕਰੇ ਕਦੀ ਚਾਹ ਪੂਰਾ ਨਹੀਂ ਹੁੰਦਾ। ਤੁਸੀਂ ਦੇਖੋ ਆਪਣੇ ਬੱਚਿਆਂ ਨੂੰ ਤੁਸੀਂ ਕਿਸੇ ਲਈ ਕਹਿ ਦਿੰਦੇ ਹੋ ਕਿ ਪੁੱਤਰਾ ਤੂੰ ਮੈਨੂੰ ਕਹਿੰਦਾ ਗੱਡੀ ਲੈ ਦਿਓ, ਮੇਰੇ ਕੋਲ ਪੈਸੇ ਹੈ ਨਹੀਂ, ਪਰ ਤੁਸੀਂ ਨਾਲ ਹੀ ਕਹਿੰਦੇ ਹੋ ਕਰ ਮਿਹਨਤ, ਲੈ ਲਾ ਗੱਡੀ, ਅਸੀਂ ਵੀ ਸਗੋਂ ਤੇਰੇ ਨਾਲ ਘੁੰਮੀਏ, ਕਰ ਮਿਹਨਤ। ਇਹਦਾ ਮਤਲਬ ਕਿ ਤੁਸੀਂ ਇਹ ਨਹੀਂ ਕਿਹਾ ਕਿ ਤੈਨੂੰ ਗੱਡੀ ਨਹੀਂ ਮਿਲ ਸਕਦੀ, ਤੂੰ ਮਿਹਨਤ ਕਰ ਤੇ ਗੱਡੀ ਤੂੰ ਵੀ ਲੈ ਸਕਦਾ, ਤੇ ਭਾਈ ਰੱਬ ਦੀ ਪ੍ਰਾਪਤੀ ਕਿਉਂ ਨਹੀਂ ਹੋ ਸਕਦੀ, ਮਿਹਨਤ ਕਰਨੀ ਪੈਣੀ ਹੈ। ਅਸੀਂ ਮਿਹਨਤ ਨਹੀਂ ਕਰਦੇ, ਕਹਿੰਦਾ ਭਾਵ ਉੱਥੇ ਫਿਰ ਕਬੀਰ ਜੀ ਨੇ ਕਹਿਤਾ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਕਹਿੰਦੇ ਕਮਲਿਆ ਗਿਆਨ ਤੇ ਤੂੰ ਲੈ ਲਿਆ ਪਰ ਤੂੰ ਗਿਆਨ ਦੀ ਵਿਚਾਰ ਨਹੀਂ ਕੀਤੀ, ਧਿਆਨ ਦੇਣਾ ਵਿਚਾਰ ਨਹੀਂ ਕੀਤੀ। ਵਿਚਾਰ ਦਾ ਭਾਵ ਕੀ ਹੈ? ਵਿਚਾਰ ਦਾ ਭਾਵ ਇਹ ਹੈ, ਕਦੀ ਦੇਖਿਓ ਇੱਕ ਮਾਂ ਤੇ ਬਾਪ ਬੱਚੇ ਦੇ ਚਪੇੜ ਮਾਰਦਾ, ਕਹਿੰਦਾ ਪੁੱਤਰਾ ਤੂੰ ਫਲਾਣਾ ਕੰਮ ਨਹੀਂ ਕਰਦਾ, ਤੂੰ ਫਲਾਣਾ ਕੰਮ ਨਹੀਂ ਕਰਦਾ। ਬੱਚਾ ਰੋਣ ਲੱਗ ਪਿਆ, ਜਦੋਂ ਬੱਚਾ ਰੋਇਆ ਨਾ ਤੇ ਮਾਂ ਬਾਪ ਨੂੰ ਕਿਸੇ ਆਂਢੀ ਗੁਆਂਢੀ ਨੇ ਆ ਕੇ ਕਹਿੰਦਾ, ਕਹਿੰਦਾ ਭਾਈ ਸਾਹਿਬ ਉਹਨੇ ਕਾਹਨੂੰ ਕੁੱਟਣ ਦਿਆ ਨਿਆਣੇ ਨੂੰ, ਕਿਉਂ ਕੁੱਟਿਆ ਜੀ ਨਿਆਣੇ ਨੂੰ? ਤੇ ਸੁਭਾਵਕ ਦੇਖਿਓ, ਕੁਦਰਤ ਰੰਗ ਦੇਖਿਓ, ਮਾਂ ਤੇ ਬਾਪ ਨੇ ਬੱਚੇ ਨੂੰ ਚਪੇੜ ਮਾਰਨ ਤੋਂ ਬਾਅਦ ਚੱਕਿਆ, ਕਹਿੰਦੇ ਪੁੱਤਰਾ ਕਦੀ ਵਿਚਾਰ ਕਰਕੇ ਦੇਖੀ ਤੈਨੂੰ ਚੇਤਾ ਹੋਇਆ ਚਪੇੜ ਪਈ ਗੱਲ ਨਹੀਂ ਸੀ, ਵਿਚਾਰ ਕਰ। ਇਹਦਾ ਮਤਲਬ ਕਿ ਤੇਰੇ ਜਿਹੜੇ ਚਪੇੜ ਪਈ ਹੈ ਨਾ, ਉਹਦੀ ਵਿਚਾਰ ਕਰ ਵੀ ਕਿਉਂ ਪਈ ਹੈ, ਤੇ ਤੈਨੂੰ ਸੋਝੀ ਆਵੇ ਵੀ ਮੈਂ ਉਹ ਕੰਮ ਕਰਨਾ ਕਿ ਨਹੀਂ ਕਰਨਾ, ਤੂੰ ਵਿਚਾਰ ਨਹੀਂ ਕੀਤੀ। ਇਹਦਾ ਮਤਲਬ ਬਿਨਾਂ ਵਿਚਾਰ ਤੋਂ ਕੋਈ ਫਾਇਦਾ ਨਹੀਂ ਹੈ। ਤੇ ਦੇਖਿਓ ਉਹੀ ਬੱਚਾ ਇੱਕ ਦਿਨ ਵੱਡਾ ਹੁੰਦਾ, ਪਿਤਾ ਜੀ ਕੋਲ ਬੈਠਾ, ਉਹਦੇ ਵੀ ਗਾਂ ਨਿਆਣੇ ਹੋ ਗਏ, ਤੇ ਆਪਣੇ ਪਿਤਾ ਜੀ ਕੋਲ ਬੈਠਾ ਤੇ ਨਿਆਣਿਆਂ ਨੂੰ ਪਤਾ ਕੀ ਕਹਿੰਦਾ, ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤਰਾ ਮੇਰੇ ਪਿਤਾ ਜੀ ਨੇ ਇੱਕ ਵਾਰੀ ਮੇਰੇ ਚਪੇੜ ਮਾਰੀ ਸੀ ਤੇ ਮੈਨੂੰ ਅੱਜ ਤੱਕ ਯਾਦ ਆ। ਕਿਉਂ ਕਿਹਾ ਉਹਨੇ ਵੀ ਮੈਨੂੰ ਅੱਜ ਤੱਕ ਯਾਦ ਆ? ਕਹਿੰਦਾ ਫਿਰ ਕਹਿੰਦਾ ਚਪੇੜ ਪਈ ਤੇ ਮੈਨੂੰ ਸਮਝ ਲੱਗੀ ਮੈਂ ਵਾਕਈ ਗਲਤ ਸੀ, ਇਹਦਾ ਮੈਨੂੰ ਵਿਚਾਰ ਕੀਤੀ ਤੇ ਚਪੇੜ ਦਾ ਚੇਤਾ ਆ ਗਿਆ ਵੀ ਸਹੀ ਸੀ ਚਪੇੜ। ਉਹੀ ਗੱਲ ਆ, ਵਿਚਾਰ ਦੇ ਵਿੱਚ ਬੜਾ ਕੁਛ ਆ। ਵਿਚਾਰ ਦਾ ਭਾਵ ਹੈ ਕਿ ਜੇ ਤੁਹਾਡੇ ਨਾਲ ਕੰਮ ਹੋ ਰਿਹਾ ਜਾਂ ਤੁਹਾਨੂੰ ਕੋਈ ਦੱਸਿਆ ਜਾ ਰਿਹਾ, ਤੁਹਾਨੂੰ ਉਹਦੀ ਸੋਝੀ ਤੇ ਆਵੇ ਵੀ ਇਹ ਕੀ ਹੈ। ਹੁਣ ਆਪਾਂ ਗੁਰਬਾਣੀ ਪੜ੍ਹਦੇ, ਗੁਰੂ ਜੀ ਗੁਰਬਾਣੀ ਵਿੱਚ ਲਿਖਦੇ ਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਹੁਣ ਗਿਆਨ ਦੇ ਅੱਗੇ ਧਿਆਨ ਆ, ਗਿਆਨ ਦੇ ਅੱਗੇ ਧਿਆਨ। ਆਪਾਂ ਗਿਆਨ ਤੇ ਲੈ ਲਿਆ, ਗੁਰਬਾਣੀ ਤੇ ਪੜ੍ਹ ਲਈ ਸਵੇਰੇ ਉੱਠ ਕੇ, ਗਿਆਨ ਲੈ ਲਿਆ ਪਰ ਧਿਆਨ ਨਹੀਂ ਟਿਕਿਆ, ਧਿਆਨ ਨਹੀਂ ਟਿਕਿਆ। ਕਹਿੰਦੇ ਕਿਵੇਂ? ਦੇਖੋ ਛੋਟਾ ਜਿਹਾ ਬੱਚਾ ਬਾਹਰ ਡਿੱਗ ਪਿਆ, ਸੁੱਟ ਲੱਗ ਗਈ, ਮਾਂ ਬਾਪ ਗਏ ਤੇ ਉਹਨੇ ਮਾਰੀ ਚਪੇੜ ਖਿੱਚ ਗਈ, ਇੱਕ ਡਿੱਗਾ ਉਦੋਂ ਚਪੇੜ ਮਾਰ ਦਿੱਤੀ ਤੇ ਕੀ ਕਿਹਾ, ਨਾ ਤੂੰ ਧਿਆਨ ਨਹੀਂ ਤੁਰ ਸਕਦਾ, ਤੂੰ ਧਿਆਨ ਨਹੀਂ ਤੁਰ ਸਕਦਾ। ਇਹਦਾ ਮਤਲਬ ਧਿਆਨ ਦੀ ਗੱਲ ਬਚਪਨ ਤੋਂ ਹੀ ਚੱਲਦੀ ਹੈ, ਹੁੰਦੀ ਸੀ ਚਪੇੜ ਮਾਰ ਕੇ ਧਿਆਨ ਤੁਰ ਨਹੀਂ ਸਕਦਾ ਤੂੰ। ਬੜਾ ਹੈਰਾਨ, ਫਿਰ ਸੋਚਦਾ ਇਹਦਾ ਮਤਲਬ ਕਿ ਮੈਂ ਡਿੱਗਣ ਨੂੰ ਬਚ ਸਕਦਾ ਜੀ ਜੇ ਮੈਂ ਧਿਆਨ ਕਰਦਾ, ਤਾਂ ਹੀ ਤਾਂ ਪਿਓ ਨੇ ਚਪੇੜ ਮਾਰੀ ਕਿ ਤੈਨੂੰ ਸੱਟ ਨਹੀਂ ਸੀ ਲੱਗਣੀ, ਧਿਆਨ ਨਾਲ ਤੁਰਦਾ, ਤੇਰਾ ਥੱਲੇ ਧਿਆਨ ਨਹੀਂ ਸੀ, ਥੱਲੇ ਤੇਰੇ ਪੈਰ ਚ ਰੋੜਾ ਸੀ, ਪੈਰ ਡਿੱਗ ਪਿਆ ਸਲਿਪ ਕਰਕੇ। ਏਦਾਂ ਹੀ ਕੋਈ ਸਾਈਕਲ ਚਲਾਉਣ ਡਿਆ, ਸਾਈਕਲ ਤੋਂ ਡਿੱਗ ਪਿਆ, ਗੋਡੇ ਸੱਟ ਲੱਗ ਗਈ, ਫਿਰ ਚਪੇੜ। ਕਹਿੰਦਾ ਜੀ ਕੀ ਹੋਇਆ? ਧਿਆਨ ਨਾਲ ਸਾਈਕਲ ਨਹੀਂ ਚਲਾ ਸਕਦਾ? ਤੁਸੀਂ ਦੇਖੋ, ਤੁਸੀਂ ਵੱਡੇ ਹੋ, ਚਿੱਟੀ ਦਾੜੀ ਹੋਵੇ, ਟਿੱਕੇ ਚ ਸਕੂਟਰ ਵੱਜ ਜਾਵੇ, ਉਹ ਅੱਗੋਂ ਫੱਟ ਕੇ ਨਾ ਭਾਵੇਂ ਨਿਆਣਾ ਹੀ ਹੋਵੇ, ਕਹਿੰਦਾ ਬਾਪੂ ਜੀ ਧਿਆਨ ਨਹੀਂ ਚਲਾ ਸਕਦੇ। ਇਹਦਾ ਮਤਲਬ ਗੱਲ ਧਿਆਨ ਦੀ ਹੈ ਸਾਰੀ। ਗਿਆਨ ਤੋਂ ਵੱਡਾ ਧਿਆਨ ਹੈ, ਗਿਆਨ ਲੈ ਲਿਆ ਪਰ ਧਿਆਨ ਲੱਗਿਆ ਹੀ ਨਹੀਂ, ਗਿਆਨ ਕੀ ਕਰੇ ਹੁਣ, ਗਿਆਨ ਕੀ ਕਰੇ? ਸੱਚ ਧਿਆਨ ਨਾਲ ਪੜ੍ਹੋ, ਦੇਖੋ ਕੀ ਨਿਕਲਿਆ ਮੁੱਛੋ, ਧਿਆਨ ਨਾਲ ਪੜ੍ਹੋ। ਇਹਦਾ ਮਤਲਬ ਗੁਰਬਾਣੀ ਗਿਆਨ ਹੈ ਪਰ ਇਹਨੂੰ ਧਿਆਨ ਨਾਲ ਪੜ੍ਹੋ। ਇੱਥੇ ਧਿਆਨ ਟਿਕੂ ਤੇ ਕੁਛ ਲੱਭੂ, ਜੇ ਧਿਆਨ ਨਹੀਂ ਟਿਕੂ ਤੇ ਲੱਭਣੇ ਕੁਛ ਨਹੀਂ। ਕਈ ਕਹਿੰਦੇ ਗਿਆਨ ਫਿਰ ਧਿਆਨ, ਕਿਸੇ ਕਰਮ ਨਾ ਜਾਣਾ, ਗਾਂ ਗਾਂ ਵਸਤਾਂ ਨੇ, ਪਹਿਲਾਂ ਗਿਆਨ ਹੈ ਫਿਰ ਧਿਆਨ ਹੈ, ਗਿਆਨ ਦੇ ਲੈ ਲਿਆ ਧਿਆਨ ਆਈ ਨਹੀਂ। ਫਿਰ ਕਿਸੇ ਨੇ ਗੁਰੂ ਨੂੰ ਪੁੱਛਿਆ, ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ, ਰੱਬ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ, ਰੱਬ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਵੀ ਗਿਆਨ ਹੈ ਤੇ ਰੱਬ ਵੀ ਗਿਆਨ ਹੈ, ਰੱਬ ਵੀ ਗਿਆਨ ਹੈ। ਪੜ੍ਹ ਲਓ ਜੇ ਕਿਸੇ ਨੂੰ ਭੁਲੇਖਾ ਰਹਿ ਜਾਏ, ਠੀਕ ਹੈ ਵੀ ਇਹ ਗਿਆਨ ਹੈ, ਇਹ ਵਿਚਾਰ ਹੈ, ਹਾਂ ਲੋਕ ਜਾਣੇ ਇਹ ਗੀਤਾ ਤੋਂ ਬ੍ਰਹਮ, ਵਿਚਾਰ ਗਿਆਨ ਹੈ, ਵਿਚਾਰ ਹੈ। ਕਹਿੰਦੇ ਹਾਂਜੀ ਪਰਮਾਤਮਾ ਵੀ ਗਿਆਨ ਹੈ, ਵਿਚਾਰ ਹੈ। ਕਹਿੰਦੇ ਹਾਂਜੀ ਮਿਲਣੀ ਕਿੱਥੋਂ, ਪਰਮਾਤਮਾ ਦੀ ਪ੍ਰਾਪਤੀ ਕਿੱਥੋਂ ਹੋਣੀ? ਤੇ ਪੜ੍ਹ ਲਓ ਬਾਣੀ ਜੀ, ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਂਦੇ ਹਾਂ, ਦੱਸੋ ਗੁਰਮੁਖ ਅਗਤ ਗਾਣੀ, ਗੁਰਮੁਖ ਬਣਨਾ ਕਿੱਥੋਂ? ਧਿਆਨ ਤੋਂ ਨਾ, ਧੁਨ ਮੈਂ ਧਿਆਨ, ਜਿਹੜੇ ਅੰਦਰ ਧੁਨ ਵਜਾਉਣ ਡਿਆ ਸ਼ਬਦ ਦੀ ਰਚਨਾ ਕਰਦਾ ਉਹ ਧਿਆਨ ਲਾ। ਕਹਿੰਦਾ ਹਾਂਜੀ, ਜੇ ਧਿਆਨ ਲੱਗ ਗਿਆ ਤੇ ਕਿਉਂ? ਧੁਨ ਮੈਂ ਧਿਆਨ, ਧਿਆਨ ਮੈਂ ਜਾਂਦਿਆਂ, ਧਿਆਨ ਨਾਲ ਪਰਮਾਤਮਾ ਦੀ ਜਾਣਕਾਰੀ ਮਿਲਦੀ ਹੈ, ਬਿਨਾਂ ਧਿਆਨ ਤੋਂ ਨਹੀਂ ਮਿਲਦੀ। ਇੱਥੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਗਿਆਨ ਫਿਰ ਧਿਆਨ, ਕਿਸ ਕਰਮ ਨੂੰ ਜਾਣੋ। ਕਹਿੰਦੇ ਭਾਈ ਗੱਲ ਸੁਣ ਲਾ, ਫਿਰ ਤੂੰ ਗਿਆਨ ਤੇ ਲੈ ਲਿਆ ਗੁਰੂ ਕੋਲੋਂ, ਗੁਰਬਾਣੀ ਤੇ ਪੜ੍ਹ ਲਈ, ਪਰ ਧਿਆਨ ਲੱਗਾ ਹੀ ਨਹੀਂ। ਜਿਹਦਾ ਧਿਆਨ ਨਹੀਂ ਲੱਗਾ, ਕਹਿੰਦੇ ਕਿਸ ਕਰਮ ਨਾ ਜਾਣਾ। ਕਰਮ ਕੀ ਹੈ? ਕਮਾਈ। ਜਿਹੜਾ ਬੰਦਾ ਧਿਆਨ ਨਹੀਂ ਲਾਉਂਦਾ ਉਹ ਕਦੀ ਕਮਾਈ ਨਹੀਂ ਕਰ ਸਕਦਾ। ਤੁਸੀਂ ਦੇਖੋ, ਤੁਸੀਂ ਕਿਸੇ ਦੇ ਘਰ ਕੰਮ ਕਰਦੇ ਹੋ, ਕਿਸੇ ਦੀ ਫੈਕਟਰੀ ਚ ਕੰਮ ਕਰਦੇ ਹੋ, ਕਿਸੇ ਦਫ਼ਤਰ ਚ ਕੰਮ ਕਰਦੇ ਹੋ, ਕਿਤੇ ਵੀ ਕੰਮ ਕਰਦੇ ਹੋ, ਤੁਸੀਂ ਕੰਮ ਕਰਦਿਆਂ ਕਰਦਿਆਂ ਕੋਈ ਕੰਮ ਵਿਗਾੜ ਦਿੱਤਾ, ਤੁਹਾਡੀ ਤਨਖਾਹ ਕੱਟ ਲਈ, ਉਹਨੇ ਪੁੱਛਿਆ ਵੀ ਕੀ ਗੱਲ ਹੋ ਗਈ, ਤੇ ਓਬਜੈਕਸ਼ਨ ਉੱਠਿਆ ਕਿ ਇਹ ਧਿਆਨ ਨਾਲ ਕੰਮ ਨਹੀਂ ਕਰਦਾ, ਇਹਨੇ ਮੇਰਾ ਕੰਮ ਵਿਗਾੜਤਾ, ਮੈਂ ਨਹੀਂ ਦੇਣੀ ਤਨਖਾਹ ਇਹਨੂੰ। ਇਹਦਾ ਮਤਲਬ ਧਿਆਨ ਕਰਕੇ ਤੁਸੀਂ ਕੰਮ ਵਿਗਾੜਦਾ, ਤੁਹਾਨੂੰ ਤਨਖਾਹ ਨਹੀਂ ਮਿਲੀ, ਤੇ ਬਿਨਾਂ ਧਿਆਨ ਤੋਂ ਰੱਬ ਕਿੱਦਾਂ ਮਿਲ ਜੂ? ਉਹ ਕੀ ਕਹਿੰਦੇ? ਧਿਆਨ ਨਾਲ ਪੜ੍ਹੋ। ਕਹਿੰਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ। ਕਹਿੰਦਾ ਜਿਹੜਾ ਬੰਦਾ ਗਿਆਨ ਲੈ ਕੇ ਤੇ ਫਿਰ ਧਿਆਨ ਨਹੀਂ ਲਾਉਂਦਾ, ਧਿਆਨ ਨਾਲ ਗਿਆਨ ਨੂੰ ਨਹੀਂ ਲੈਂਦਾ, ਗਿਆਨ ਵੱਲ ਧਿਆਨ ਲਾਉਂਦਾ ਨਹੀਂ, ਕਹਿੰਦੇ ਉਹ ਕਦੀ ਕਮਾਈ ਨਹੀਂ ਕਰ ਸਕਦਾ। ਕਿਸ ਕਰਮ ਨਾ ਜਾਣਾ, ਕਮਾਈ ਕਿਵੇਂ ਕਰਨੀ? ਕਦੀ ਨਹੀਂ ਲੱਭ ਸਕਦਾ ਵੀ ਕਮਾਈ ਕਰਨੀ, ਰੱਬ ਲੱਭਣਾ ਕਿਵੇਂ, ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਆਪਣੇ ਮਨ ਨੂੰ ਕਿਵੇਂ ਧੋਣਾ, ਉਹ ਕਦੀ ਜਾਣਕਾਰੀ ਨਹੀਂ ਲੈ ਸਕਦਾ ਜਿਹੜਾ ਬੰਦਾ ਗਿਆਨ ਦੇ ਵਿੱਚ ਧਿਆਨ ਨਹੀਂ ਲਾਉਂਦਾ। ਦੱਸੋ, ਅਗਲੇ ਹੋਰ ਬੜੀ ਵੱਡੀ ਗੱਲ ਕਹਿ ਦਿੱਤੀ, ਕਹਿੰਦੇ ਸਾਰ ਨਾ ਜਾਣਾ ਤੇਰੀ। ਕਹਿੰਦਾ ਜਿਹੜਾ ਬੰਦਾ ਧਿਆਨ ਲਾਉਂਦਾ ਨਹੀਂ, ਉਹ ਸ਼ਬਦ ਦੀ ਕਮਾਈ ਨਹੀਂ ਕਰਦਾ, ਕਹਿੰਦਾ ਪਰਮਾਤਮਾ ਤੇਰੀ ਸਾਰੀ ਨਹੀਂ ਜਾਣਦਾ, ਤੂੰ ਹੈ ਕੌਣ? ਸੋ ਕੀ ਕਹਿੰਦੇ ਕਬੀਰ ਜੀ? ਕਹਿੰਦੇ ਬਾਵਰੇ ਤੈਂ ਗਿਆਨ ਵਿਚਾਰ ਨੂੰ ਪਾਇਆ। ਕਹਿੰਦੇ ਉਹ ਕਮਲਿਆ ਕਿਹਨੂੰ ਕਹਿ ਰਹੇ? ਮਨ ਨੂੰ। ਕਹਿੰਦੇ ਉਹ ਕਮਲਿਆ ਮਨਾ, ਵੀ ਤੂੰ ਗਿਆਨ ਤੇ ਲਿਆ ਪਰ ਗਿਆਨ ਦੀ ਵਿਚਾਰ ਨਹੀਂ ਕੀਤੀ, ਗਿਆਨ ਦੀ ਵਿਚਾਰ ਨਹੀਂ ਕੀਤੀ। ਜਿੰਨਾ ਚਿਰ ਗਿਆਨ ਦੀ ਵਿਚਾਰ ਨਹੀਂ ਕਰ ਲੈਂਦਾ, ਹੁਣ ਤੂੰ ਪੜ੍ਹੀ ਜਾਂਦਾ, ਫੜ ਫੜ ਗੱਡੀ ਗੱਡੀ ਪੜ੍ਹੀ ਜਾਓ, ਲੱਗੇ ਰਹੋ, ਤਗੜੇ ਹੋ ਗਏ। ਕੋਈ ਕਹਿੰਦਾ ਮੈਂ ਦੋ ਪਾਠ ਕਰਦਾ, ਕੋਈ ਕਹਿੰਦਾ ਮੈਂ ਚਾਰ ਪਾਠ ਕਰਦਾ, ਕੋਈ ਕਹਿੰਦਾ ਮੈਂ ਛੇ ਪਾਠ ਕਰਦਾ, ਚੰਗੀ ਗੱਲ ਕਰੋ। ਪਰ ਵੱਡੀ ਗੱਲ ਤੇ ਹੈ ਕਿ ਤੂੰ ਚਾਰ ਵਾਰੀ ਗਿਆ। ਹੁਣ ਦੇਖੋ ਨਾ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਕਈ ਵਾਰੀ ਤੁਸੀਂ ਦੇਖਿਆ ਤੁਸੀਂ ਦੋ ਦੋ ਵਾਰੀ ਕਰ ਜਾਂਦੇ ਹੋ ਦਿਹਾੜੀ ਚ, ਤਿੰਨ ਤਿੰਨ ਵਾਰੀ ਕਰ ਜਾਂਦੇ ਹੋ, ਬੜਾ ਤੁਹਾਨੂੰ ਚਾਹ ਚੜ੍ਹਦਾ। ਫਿਰ ਤੁਸੀਂ ਕੀ ਕਹਿੰਦੇ ਹੋ? ਵੀ ਅੱਜ ਬੜੀ ਕਿਰਪਾ ਹੋਈ। ਪੁੱਛਿਆ ਕਿਹੜੀ? ਅੱਜ ਮੈਂ ਤਿੰਨ ਸੁਖਮਨੀ ਸਾਹਿਬ ਦੇ ਪਾਠ ਕੀਤੇ, ਤਿੰਨ, ਬੜੀ ਕਿਰਪਾ ਹੋਈ ਅੱਜ, ਅੱਜ ਤੇ ਮੇਰੇ ਨਾਲ ਰੱਬ ਮੇਰੇ ਤੇ ਦਿਆਲੂ ਹੀ ਬੜਾ ਸੀ ਅੱਜ ਤੇ, ਕਹਿੰਦੇ ਹੋ ਨਾ। ਪਰ ਤਿੰਨ ਵਾਰੀ ਤੁਸੀਂ ਕਿਹਾ, ਕੀ ਕਿਹਾ? ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰ ਦੇਖ ਰਹੇ ਨੇ ਕੀਤਾ, ਦਿਆਲੂ ਕਿੱਥੋਂ ਹੋ ਗਿਆ? ਗੱਲ ਤੇ ਮੰਨੀ ਨੀ ਤੁਸੀਂ ਗੁਰੂ ਗੋਬਿੰਦ ਸਾਹਿਬ ਜੀ ਦੀ, ਆਖੇ ਤੇ ਲੱਗੇ ਨੀ ਤੁਸੀਂ, ਉਹਦੇ ਦਿਆਲੂ ਆ, ਤੁਹਾਨੂੰ ਤਿੰਨ ਵਾਰੀ ਕਹਿ ਗਿਆ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਤੇ ਤੁਸੀਂ ਦਿਆਲੂ ਕਿੱਥੋਂ ਹੋਏ? ਤੁਸੀਂ ਮੰਨੀ ਨੀ। ਇਹਨੂੰ ਕਹਿੰਦੇ ਬਾਬਰੇ ਤੈਂ ਗਿਆਨ ਵਿਚਾਰ ਨੂੰ ਪਾਇਆ। ਕਹਿੰਦੇ ਗਿਆਨ ਤੇ ਤੂੰ ਲਿਆ ਪਰ ਗਿਆਨ ਵਿਚਾਰੇ ਹੀ ਨੀ, ਤੂੰ ਸਮਝੇ ਹੀ ਨੀ, ਤੈਨੂੰ ਕਿਹਾ ਕੀ ਗੁਰੂ ਜੀ ਨੇ? ਕਹਿੰਦਾ ਫਿਰ? ਕਹਿੰਦੇ ਘਾਟਾ ਪੈ ਗਿਆ। ਕਹਿੰਦਾ ਕੀ ਘਾਟਾ ਪੈ ਗਿਆ? ਕਹਿੰਦੇ ਬਿਰਥਾ ਜਨਮ ਗਵਾਇਆ। ਦੱਸੋ, ਕਹਿੰਦੇ ਬਿਰਥ ਜਨਮ ਚਲਾ ਗਿਆ, ਜਨਮ ਕੀ ਹੈ? ਸਮਾਂ, ਕਿਹੜਾ ਸਮਾਂ? ਜਿਹੜਾ ਪਰਮਾਤਮਾ ਚ ਮਿਲਣ ਲਈ ਮਿਲਿਆ, ਬਿਰਥ ਚਲਾ ਗਿਆ। ਕਿਉਂ ਗਿਆ? ਕਿਉਂਕਿ ਕਹਿਣਾ ਨਹੀਂ ਮੰਨਿਆ। ਕਿਹਦਾ? ਗੁਰੂ ਦਾ। ਧੰਨ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕੇਵਲ ਤਾਂ ਕੇਵਲ ਇੱਕ ਗੱਲ ਕਹਿੰਦੇ ਨੇ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋਭ ਨਾ ਹੋਏ। ਕਹਿੰਦੇ ਵੀ ਕਲ ਯੁੱਗ ਦਾ ਸਮਾਂ ਵਿੱਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਦਰਗਾਹ 'ਚ ਤੈਨੂੰ ਕਿਸੇ ਟੀਮ ਨਹੀਂ ਮਾਰਨੀ, ਕਿਸੇ ਪੁੱਛਣਾ ਨਹੀਂ। ਵਿਚਾਰੋ, ਵਿਚਾਰ ਕੀ ਹੈ? ਵਿਚਾਰ ਕੀ ਚੀਜ਼ ਹੈ? ਕਦੀ ਦੇਖਿਓ ਤੁਹਾਨੂੰ ਕਿਸੇ ਬੰਦੇ ਨੇ ਕਿਹਾ ਵੀ ਤੂੰ ਫਲਾਣਾ ਕੰਮ ਕਰ ਲਾ ਤੈਨੂੰ ਪੈਸੇ ਵਾਧੂ ਮਿਲ ਜਾਣੇ। ਤੁਸੀਂ ਨੂੰ ਕਿਹਾ ਭਾਈ ਸਾਹਿਬ ਬੜਾ ਗਰੀਬ ਆਦਮੀ ਰੋਟੀ ਪਾਣੀ ਦਾ ਵੀ ਕੰਮ ਔਖਾ, ਉਹ ਤੁਹਾਨੂੰ ਵੀ ਕਹਿੰਦਾ ਉਹ ਤੂੰ ਫਲਾਣਾ ਕੰਮ ਕਰ ਲਾ ਪੈਸੇ ਦੀ ਕਮੀ ਕੋਈ ਨਹੀਂ ਰਹਿਣੀ ਤੇਰੇ ਵਾਧੂ ਪੈਸੇ ਮੇਰੇ ਕੋਲ ਵੀ ਲੈ ਜਾਈ ਭਾਵੇਂ ਤੁਸੀਂ ਤੁਰ ਪਏ। ਹੁਣ ਤੁਹਾਨੂੰ ਪਤਾ ਨਹੀਂ ਸੀ ਵੀ ਕੀ ਕਰਾਉਣ ਲੱਗਾ, ਤੁਸੀਂ ਤੁਰ ਪਏ ਨਾਲ ਉਹਦੇ। ਠੀਕ ਹੈ, ਉਹ ਕੰਮ ਚੋਰੀ ਦਾ ਸੀ, ਜਦੋਂ ਦੀ ਚੋਰੀ ਕੀਤੀ ਤੇ ਲੈ ਕੇ ਤੁਸੀਂ ਤੁਰੇ, ਤੁਹਾਨੂੰ ਪੁਲਿਸ ਨੇ ਫੜ ਲਿਆ। ਜਦੋਂ ਫੜੇ ਗਏ ਤੁਹਾਡੇ ਪਰਿਵਾਰ ਵਾਲੇ ਤੁਹਾਨੂੰ ਮਿਲਣ ਆਏ, ਕੀ ਗੱਲ ਹੋਈ? ਕਹਿੰਦਾ ਮੈਨੂੰ ਤਾਂ ਪਤਾ ਕੋਈ ਨਹੀਂ, ਮੈਨੂੰ ਤਾਂ ਭਾਈ ਸਾਹਿਬ ਨੇ ਕਿਹਾ ਉਹ ਚੀਜ਼ ਚੁੱਕ ਕੇ ਲਾਇਆ ਤੇ ਮੈਂ ਪੈਸੇ ਤੈਨੂੰ ਵਾਧੂ ਦੇ ਦੂੰਗਾ। ਹੁਣ ਪੈਂਦੇ ਹੀ ਤੁਹਾਡੇ ਘਰਦਿਆਂ ਨੇ ਤੁਹਾਨੂੰ ਥਾਣੇ ਵਾਲਿਆਂ ਨੇ ਸਾਰਿਆਂ ਨੇ ਗੱਲ ਕਹੀ, ਨਾ ਤੇਰੇ ਅੰਦਰ ਵਿਚਾਰ ਹੈ ਨਹੀਂ ਸੀ, ਤੂੰ ਵਿਚਾਰ ਤੇ ਕਰ ਦੋ ਕਿ ਮੈਨੂੰ ਕਿਉਂ ਕਹਿਣ ਡਿਆ ਚੀਜ਼ ਚੁੱਕ ਲੈ ਇੰਨੇ ਪੈਸੇ ਲੈ ਲਾ, ਇੰਨੇ ਪੈਸੇ ਕਾਹਦੇ ਦੇਣ ਦੇ, ਵਿਚਾਰ ਤੇ ਕਰ ਦੋ। ਇਹਦਾ ਮਤਲਬ ਤੁਹਾਡੇ ਅੰਦਰ ਸੋਚੀ ਸੀ ਉਸ ਗੱਲ ਨੂੰ ਵਿਚਾਰਨ ਦੀ ਵੀ ਇਹ ਨਿੱਕੀ ਜਿਹੀ ਚੀਜ਼ ਦੇ ਇੰਨੇ ਪੈਸੇ ਦੇਣ ਡਿਆ, ਕਿਉਂ ਦੇਣ ਡਿਆ ਜਾਣ ਜੇਲ੍ਹ ਚ। ਇਹਦਾ ਮਤਲਬ ਤੁਹਾਡੇ ਅੰਦਰ ਇੱਕ ਚੀਜ਼ ਸੀ, ਸ਼ਕਤੀ ਸੀ ਉਸ ਚੀਜ਼ ਨੂੰ ਸਮਝਣ ਦੀ, ਵਿਚਾਰਨ ਦੀ। ਤੇ ਗੁਰੂ ਜੀ ਕਹਿੰਦੇ ਬਾਣੀ ਰੋਜ਼ ਪੜ੍ਹਦਾ, ਤੇਰੇ ਅੰਦਰ ਹੀ ਸ਼ਕਤੀ ਹੈ ਇਹਨੂੰ ਸਮਝਣ ਦੀ ਵੀ ਮੈਂ ਕਹਿਣ ਕੀ ਡਿਆ, ਜਾਣਾ ਕਿਹੜੇ ਪਾਸੇ ਨੂੰ, ਪਰ ਕਰੋਗੇ ਕੀ? ਗੁਰੂ ਜੀ ਕਹਿੰਦੇ ਨੇ ਕਿ ਚੰਗੇ ਕੰਮ ਲਈ ਤਾਂ ਨੀਂਦ ਆ ਜਾਂਦੀ ਹੈ, ਮਾੜੇ ਕੰਮ ਲਈ ਪੈਸਾ ਤੁਰਿਆ ਜਾਂਦਾ। ਉਹਦੇ ਆਖੇ ਲੱਗ ਗਿਆ ਕਿ ਪੈਸੇ ਚੰਗੇ ਮਿਲ ਜਾਣੇ ਨੇ, ਚੁੱਕ ਲਿਆਉਣਾ ਮੈਂ। ਗੁਰੂ ਦੇ ਆਖੇ ਨਹੀਂ ਲੱਗਾ, ਪੈਸਿਆਂ ਦੀ ਅਹਿਮੀਅਤ ਕਰ ਬੈਠਾ। ਤੇ ਗੁਰੂ ਨੇ ਕਿਹਾ ਤੂੰ ਮੇਰੇ ਆਖੇ ਲੱਗ ਜਾ, ਜਾਂ ਨਾਮ ਸਿਮਰਨ ਕਰਨਾ ਤੈਨੂੰ ਰੱਬ ਮਿਲ ਜੂ। ਰੱਬ ਛੋਟਾ ਕਰਤਾ ਤੇ ਸੰਸਾਰੀ ਪਹਿਲਾਂ ਵੱਡਾ ਕਰ ਦਿੱਤਾ, ਉਹਦੇ ਲਈ ਉਹਦਾ ਕਹਿਣਾ ਮੰਨ ਗਿਆ, ਗੁਰੂ ਦਾ ਕਹਿਣਾ ਨਹੀਂ ਮੰਨਿਆ। ਵਿਚਾਰ ਕਰਨੀ ਫਿਰ ਤਾਂ ਗੁਰੂ ਜੀ ਕਹਿੰਦੇ ਕਹਿੰਦੇ ਭਾਈ ਇਹ ਤੂੰ ਜਨਮ ਵਿਅਰਥ ਹੀ ਗਵਾਈ ਜਾ। ਫਿਰ ਕੀ ਕਹਿੰਦੇ? ਕਹਿੰਦੇ ਇੱਕ ਕੰਮ ਕਰ, ਤਬ ਲੱਗ ਪੁਰਾਣੀ ਤਿਸੇ ਸਰੇ ਵੋ, ਜਬ ਲੱਗ ਘੱਟ ਮੈਂ ਧਿਆਨ ਦਿਓ। ਪ੍ਰਾਣੀ ਦਾ ਭਾਵ ਮਨ, ਪ੍ਰਾਣ ਸਵਾਸ, ਜਿੰਨਾ ਚਿਰ ਸਵਾਸ ਆ ਰਹੇ ਉਹਨਾਂ ਚਿਰ ਪ੍ਰਾਣੀ ਹੈ। ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ ਤਬ ਲੱਗ ਪੁਰਾਣੀ ਤਿਸੇ ਸਰੇ ਵੋ, ਸਰੇ ਵੋ ਦਾ ਭਾਵ ਸਿਮਰਨ ਕਰੋ। ਕਹਿੰਦੇ ਇਹਨਾਂ ਸਵਾਸਾਂ ਚ ਉਹਨਾਂ ਚਿਰ ਉਸ ਪਰਮਾਤਮਾ ਦਾ ਸਿਮਰਨ ਕਰ, ਜਬ ਲੱਗ ਘੱਟ ਮੈਂ ਜਿੰਨਾ ਚਿਰ ਤੈਨੂੰ ਸਸੀ ਚ ਸਾਹ ਆਉਣ ਡੇ ਨਾ ਉਹਨਾਂ ਚਿਰ ਸਿਮਰਨ ਕਰ। ਦੱਸੋ ਤੇ ਆਪਾਂ ਕੀ ਕਹਿ ਦਿੰਦੇ? ਆ ਕੋਈ ਨੀ, ਬੁਢਾਪੇ ਚ ਉਹ ਕੰਮ ਹੀ ਕਰਨਾ ਮੁੜ ਕੇ। ਉਹ ਕਹਿੰਦੇ ਜਿੰਨੇ ਸਾਹ ਲੈਣੇ ਸਾਰਿਆਂ ਦੀ ਸਾਹ ਸਿਮਰਨ ਕਰ, ਕਿਉਂ? ਹੁਣ ਗੁਰੂ ਜੀ ਬਾਣੀ ਜੀ ਇੱਕ ਪੰਕਤੀ ਲਿਖਦੇ ਆ, ਕਹਿੰਦੇ ਬੂਝੋ ਹਰਜਨ ਸਤਿਗੁਰੂ ਬਾਣੀ, ਇਹ ਜੋਬਨ ਸਾਸ ਹੈ ਦੇਹ ਪੁਰਾਣੀ। ਵਿਚਾਰਨਾ ਜਰਾ, ਕਹਿਣ ਲੱਗੇ ਕਹਿੰਦੇ ਬੂਝੋ ਹਰਜਨ ਸਤਿਗੁਰ ਬਾਣੀ, ਬੂਝੋ ਦਾ ਭਾਵ ਸਮਝੋ, ਵਿਚਾਰੋ। ਹਰਜਨ ਹਰੀ ਦੇ ਪਿਆਰਿਓ, ਸਤਿਗੁਰ ਬਾਣੀ ਸੱਚੇ ਗੁਰੂ ਦੀ ਇਸ ਬਾਣੀ ਨੂੰ, ਇਸ ਪ੍ਰਕਾਸ਼ ਨੂੰ, ਇਸ ਗਿਆਨ ਨੂੰ, ਇਸ ਚੰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪੁੱਛਿਆ ਜੀ ਕੀ ਸਮਝਾਉਂਦੇ ਨੇ ਗੁਰੂ ਜੀ? ਦੇਖੋ ਕੀ ਸਮਝਾਇਆ। ਕਹਿੰਦੇ ਜਦੋਂ ਤੂੰ ਇਹਨੂੰ ਸਮਝੇਗਾ, ਵਿਚਾਰੇਗਾ ਤੇ ਤੈਨੂੰ ਇੱਕ ਗੱਲ ਲੱਭੂਗੀ। ਪੁੱਛਿਆ ਕੀ ਲੱਭੂਗਾ? ਕਹਿੰਦੇ ਇਹ ਜੋਬਨ ਸਾਸ ਹੈ। ਜੋਬਨ ਕਿਹਨੂੰ ਕਹਿੰਦੇ? ਜਵਾਨੀ ਨੂੰ। ਜਵਾਨੀ ਕਿਹਨੂੰ ਕਹਿੰਦੇ? ਕਹਿੰਦੇ ਆਪਾਂ ਸਲਾਹ ਕਰਦੇ ਹੋਈਏ ਨਾ, ਕੀ ਕਹੋਗੇ? ਜੋਬਣ ਕਿਹਨੂੰ ਕਹਿੰਦੇ? ਜਵਾਨੀ ਨੂੰ। ਜਵਾਨੀ ਕਿਹਨੂੰ ਕਹਿੰਦੇ? ਜੋਬਣ ਨੂੰ ਜੀ ਨਹੀਂ। ਜੋਬਣ ਕਹਿੰਦੇ ਜਵਾਨੀ ਨੂੰ, ਜਵਾਨੀ ਕਹਿੰਦੇ ਉਸ ਸਮੇਂ ਨੂੰ। ਕਿਹੜੇ ਸਮੇਂ ਨੂੰ? ਜਿਸ ਸਮੇਂ ਦੇ ਵਿੱਚ ਸਾਡੀ ਧੀ ਕਿਸੇ ਦੇ ਪਸੰਦ ਆ ਸਕਦੀ, ਸਾਡੀ ਕੁੜੀ ਜਵਾਨ ਹੋ ਗਈ ਹੈ, ਸਾਡਾ ਪੁੱਤਰ ਕਿਸੇ ਦੇ ਪਸੰਦ ਆ ਸਕਦਾ, ਕੀ ਕਹਿੰਦੇ ਮੁੰਡਾ ਜਵਾਨ ਹੋ ਗਿਆ ਵਿਆਹ ਦੀ ਉਹ। ਇਹਦਾ ਮਤਲਬ ਕੀ ਹੈ? ਉਹ ਉਮਰ ਜਿਸ ਉਮਰ ਵਿੱਚ ਕਿਸੇ ਦੇ ਪਸੰਦ ਆ ਸਕਦਾ, ਉਸ ਉਮਰ ਦਾ ਨਾਂ ਜਵਾਨੀ ਹੈ। ਕਹਿੰਦਾ ਹਾਂਜੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਦੇਖੋ ਕਹਿੰਦੇ ਜੋਬਨ ਸਾਸ ਹੈ। ਕਹਿੰਦੇ ਮਨਾ 83,99,999 ਜਨਮਾਂ ਵਿੱਚ ਸਾਹ ਤੇ ਲੈਂਦਾ ਰਿਹਾ। ਕਹਿੰਦਾ ਹਾਂਜੀ। ਕਹਿੰਦੇ ਉੱਥੇ ਬਚਪਨਾ ਸੀ, ਜਵਾਨੀ ਨਹੀਂ ਸੀ ਆਈ। ਉਹਨਾਂ ਸਵਾਸਾਂ ਚ ਤੂੰ ਪਰਮਾਤਮਾ ਦੇ ਪਸੰਦ ਨਹੀਂ ਆ ਸਕਦਾ ਸੀ। ਮਨੁੱਖ ਸਰੀਰ ਦੇ ਅੰਦਰ ਜਿਹੜੇ ਸਾਹ ਲੈਂਦਾ ਨਾ, ਇਹ ਜਵਾਨੀ ਭਰੇ ਨੇ। ਇਹਨਾਂ ਸਵਾਸਾਂ ਚ ਤੂੰ ਪਰਮਾਤਮਾ ਦੇ ਪਸੰਦ ਆ ਸਕਦਾ ਹੈ, ਹੋਰ ਕਿਸੇ ਸਵਾਸਾਂ ਚ ਪਸੰਦ ਨਹੀਂ ਆ ਸਕਦਾ। ਇਹਨੂੰ ਕਹਿੰਦੇ ਜੋਬਨ ਸਾਸ ਹੈ, ਦੇਹ ਪੁਰਾਣੀ, ਦੇਹ ਸਰੀਰ। ਕਹਿੰਦੇ ਮਨ ਪੁਰਾਣੀ ਅੱਖਰ ਕਿਉਂ ਲਾਇਆ? ਕਈ ਰੂਪ ਨਿਕਲਦੇ ਪੁਰਾਣਾ ਅੱਖਰ ਚ। ਪੁਰਾਣੇ ਦਾ ਭਾਵ ਕੀ ਹੈ? ਸਭ ਤੋਂ ਪਹਿਲੀ ਗੱਲ ਤੇ ਵੀ ਇਹ ਬਾਕੀ ਸਰੀਰਾਂ ਵਰਗਾ ਹੀ ਹੈ, ਜਿਹੜੇ ਤਾਂ ਪਿੱਛੇ ਭੋਗ ਹੈ ਨਾ, ਇਹ ਉਹਨਾਂ ਵਰਗਾ ਹੀ ਹੈ। ਐਵੇਂ ਇਹਨਾਂ ਨੂੰ ਸਵਾਰਦਾ, ਫਿਰ ਸਾਂਭਦਾ, ਫਿਰ ਉਹਨਾਂ ਵਰਗਾ ਹੀ ਹੈ। ਫਿਰ ਪੁਰਾਣੇ ਦਾ ਮਤਲਬ ਕੀ ਹੁੰਦਾ ਧਿਆਨ ਦਿਓ। ਤੁਸੀਂ ਕਦੀ ਵਿਚਾਰ ਕਰਨੀ, ਇੱਕ ਜਗ੍ਹਾ ਤੇ ਬਾਣੀ ਚ ਪੰਕਤੀ ਹੁੰਦੀ ਹੈ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ। ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ। ਉੱਥੇ ਗੁਰੂ ਜੀ ਦੱਸਦੇ ਹਨ ਸੱਚ ਦਾ ਭਾਵ ਪਰਮਾਤਮਾ, ਅਕਾਲ ਪੁਰਖ, ਪ੍ਰਕਾਸ਼। ਪੁਰਾਣਾ ਨਾ ਥੀਏ, ਪੁਰਾਣਾ ਕਿਉਂ ਕਹਿੰਦੇ? ਆਪ ਜੀ ਨੇ ਦੇਖਿਆ ਕਿ ਕੋਈ ਕੱਪੜਾ ਆਪ ਜੀ ਪਾਉਂਦੇ ਹੋ, ਕੋਈ ਕਮੀਜ਼, ਕੋਈ ਕੁੜਤਾ, ਕੋਈ ਪੱਗ, ਕੋਈ ਚੁੰਨੀ, ਕੋਈ ਵੀ ਕੱਪੜਾ, ਉਹ ਪਾਟ ਜਾਂਦਾ, ਉਹਦੇ ਧਾਗੇ ਨਿਕਲਣ ਲੱਗ ਪੈਂਦੇ। ਜਬ ਸੁਭਾਵ ਕਹਿੰਦੇ ਹੋ ਪੁਰਾਣਾ ਹੋ ਗਿਆ, ਆਹ ਨਾ ਕਮੀਜ਼ ਪਾਇਆ ਕਰੋ। ਜਨਾਨੀ ਆਪਣੇ ਹਸਬੈਂਡ ਨੂੰ ਕਹਿੰਦੀ ਪੁਰਾਣੀ ਹੋ ਗਈ, ਕਿਉਂ? ਆਹ ਦੇਖੋ ਪਾਟੀ। ਅੱਛਾ, ਇਹਦਾ ਮਤਲਬ ਕੀ ਹੈ? ਪੁਰਾਣੇ ਦਾ ਮਤਲਬ ਕਿ ਕਮਜ਼ੋਰ ਹੋ ਗਈ ਹੈ, ਪਾਉਣ ਦੇ ਕਾਬਲ ਨਹੀਂ ਹੈ, ਕਮਜ਼ੋਰ ਹੋ ਗਈ। ਕਮਜ਼ੋਰੀ ਦਾ ਨਾਮ ਪੁਰਾਣਾ ਰੱਖਿਆ ਗੁਰੂ ਜੀ ਨੇ। ਕਹਿੰਦੇ ਸੱਚ ਪੁਰਾਣਾ ਨਾ ਥੀ, ਕਹਿੰਦੇ ਪਰਮਾਤਮਾ ਕਦੇ ਕਮਜ਼ੋਰ ਨਹੀਂ ਹੁੰਦਾ, ਤੇ ਨਾਮ ਨਾ ਮੈਲਾ ਹੋਏ। ਕਹਿੰਦੇ ਪਰਮਾਤਮਾ ਕਦੀ ਕਮਜ਼ੋਰ ਨਹੀਂ ਹੁੰਦਾ ਤੇ ਨਾਮ ਕਦੀ ਮੈਲਾ ਨਹੀਂ ਹੁੰਦਾ। ਦੇਖੋ ਹੋਰ ਬੜਾ ਵਡਿਆ ਨਾਮ ਨੂੰ, ਕੀ ਕਹਿੰਦੇ? ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸੰਤਾ। ਕਹਿੰਦੇ ਜਿਹੜਾ ਨਾਮ ਹੈ ਪਾਣੀ ਹੈ, ਕੈਸਾ ਪਾਣੀ ਹੈ? ਕਹਿਣ ਲੱਗੇ ਦੇਖ, ਕੋਈ ਵੀ ਪਾਣੀ ਹੋਵੇ, ਟੱਬ ਭਰਿਆ ਹੋਵੇ, ਬਾਲਟੀ ਭਰੀ ਹੋਵੇ, ਕੁਛ ਕੋਈ ਵੀ ਇਨਸਾਨ ਹੱਥ ਡੋਬ ਦੇਵੇ, ਨਹਾ ਲਵੇ, ਤੇ ਦੂਜਾ ਜਣਾ ਬਾਥਰੂਮ ਚ ਨਹਾਉਣ ਜਾਵੇ ਤੇ ਪਾਣੀ ਰੋੜ ਦਿੰਦਾ ਹੈ। ਪੁੱਛਿਆ ਮੈਂ, ਬਾਲਟੀ ਭਰੀ ਤੁਸੀਂ ਰੋੜ ਦਿੱਤੀ? ਕਿਹਾ ਤੁਸੀਂ ਨਹਾ ਕੇ ਆਏ ਹੋ? ਹਾਂ, ਗੰਦਾ ਸੀ, ਤੁਹਾਡੇ ਸਾਬਣ ਵਾਲੇ ਹੱਥ ਚ ਸਾਬਣ ਉਹਦੇ ਵਿੱਚ ਸੀ, ਰੋੜ ਦਿੰਦਾ? ਇਹ ਤਾਂ ਮੈਨੂੰ ਗੰਦਾ ਸੀ, ਰੋੜ ਦਿੱਤਾ। ਤੇ ਗੁਰੂ ਸਾਬਣ ਕਹਿੰਦੇ ਪਾਣੀ ਗੰਦਾ ਹੋ ਸਕਦਾ ਹੈ, ਪਰ ਉਸ ਪਰਮਾਤਮਾ ਦਾ ਨਾਮ ਰੂਪੀ ਪਾਣੀ ਕਦੇ ਗੰਦਾ ਨਹੀਂ ਹੋ ਸਕਦਾ। ਦੱਸੋ, ਸੋ ਵਿਚਾਰ ਕਰਿਓ, ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਪੁਰਾਣੇ ਦਾ ਭਾਵ ਕਮਜ਼ੋਰ। ਕਹਿੰਦੇ ਦੇਹ ਪੁਰਾਣੀ, ਕਹਿੰਦੇ ਜਿਹੜਾ ਸਰੀਰ ਹੈ ਨਾ, ਇਹ ਕਮਜ਼ੋਰ ਆ। ਭਾਵੇਂ ਇੱਥੇ ਸਾਹ ਲੈ ਰਿਹਾ, ਤੂੰ ਜਵਾਨੀ ਤੇਰੇ ਤੇ ਆ, ਨਾ ਤੂੰ ਰੱਬ ਤੇ ਪਸੰਦ ਆ ਸਕਦਾ, ਪਰ ਇਹ ਸਰੀਰ ਇੰਨਾ ਕੁ ਕਮਜ਼ੋਰ ਹੈ, ਇਹ ਰੱਬ ਦੀ ਪਕੜ ਨਹੀਂ ਕਰ ਸਕਦਾ। ਸੱਚ ਦੇ ਸਰੀਰ ਕੋਲ ਰੱਬ ਨਹੀਂ ਫੜਿਆ ਜਾਣਾ। ਤਾਹੀਆਂ ਤੇ ਗੁਰੂ ਜੀ ਨੇ ਆਵਾਜ਼ ਮਾਰੀ, ਅੱਖੀ ਬਾਜੋ, ਵੇਖਣਾ ਬਿਨ ਕੰਨਾ ਸੁਣਨਾ। ਤਾਹੀਆਂ ਤੇ ਕਿਹਾ ਇਹਨਾਂ ਅੱਖਾਂ ਦੀ ਖੇਡ ਨਾ ਖੇਡ ਲਈ, ਇਹਨਾਂ ਅੱਖਾਂ ਕੋਲ ਤਾਕਤ ਨਹੀਂ। ਹੁਣੇ ਤਾਂ ਆਪਾਂ ਪੜਿਆ, ਥੱਕੇ ਨੈਣ, ਠੀਕ ਹੈ, ਸਰਵਣ ਸੁਣ ਥੱਕੇ, ਥੱਕੀ ਸੁੰਦਰ ਕਾਇਆ। ਕਹਿੰਦੇ ਥੱਕ ਜਾਣੇ ਨੇ, ਕਮਜ਼ੋਰ ਨੇ, ਪਰ ਮਨਾ ਤੇ ਰੱਬ ਨੇ ਬੜੀ ਕਿਰਪਾ ਕੀਤੀ, ਤੂੰ ਤੇ ਰੱਬ ਲੱਭ ਲਾ। ਫਿਰ ਤਾਂ ਕਹਿੰਦੇ ਤਬ ਲੱਗ ਪੁਰਾਣੀ ਤਿਸੇ ਸਰੇ ਵੋ, ਜਬ ਲੱਗ ਘੱਟ ਮੈਂ ਸਾਸਾ। ਕਹਿੰਦੇ ਜਿੰਨਾ ਚਿਰ ਅਸੀਂ ਸੀ ਚ ਸਾਹ ਆਉਂਦੇ ਨਾ, ਸਾਰੇ ਸਵਾਸਾਂ ਚ ਉਹਦਾ ਸਿਮਰਨ ਕਰਿਆ ਕਰ। ਕਿਤੇ ਇਹ ਨਾ ਕਵੀ ਚੱਲ ਕੋਈ ਗੱਲ ਨੀ ਬੁਢਾਪੇ ਚ ਕਰ ਲਾਂਗੇ, ਮੈਂ ਤੇਰੀ ਉਮਰ ਪਈ ਅਜੇ ਨਹੀਂ। ਗੁਰੂ ਜੀ ਨੇ ਇਹ ਨੀ ਕਿਹਾ ਕੰਮ ਕਾਰ ਨਾ ਕਰੋ, ਗੁਰੂ ਜੀ ਨੇ ਇਹ ਨੀ ਕਿਹਾ ਆਪਣੇ ਮਾਂ ਬਾਪ ਛੱਡ ਦਿਓ, ਭੈਣ ਭਰਾ ਛੱਡ ਦਿਓ, ਨਹੀਂ। ਕਹਿੰਦੇ ਸਾਰਿਆਂ ਚ ਵਿਚਰ। ਦੇਖੋ ਕਹਿੰਦੇ ਤਨ ਤੋਂ ਕਿਸੇ ਨੂੰ ਮਾਂ ਕਹਿ ਤੇ ਮਾਂ ਦਾ ਨਾਤਾ ਨਿਭਾ, ਤਨ ਤੋਂ, ਤਨ ਤੋਂ ਮਾਂ ਕਹਿ ਤੇ ਪੁੱਤ ਬਣ ਕੇ ਵਿਖਾ ਦੇ, ਤਨ ਤੋਂ ਪਿਓ ਕਹਿ ਤੇ ਨਾਤਾ ਨਿਭਾ ਕੇ ਵਿਖਾ ਦੇ, ਤਨ ਤੋਂ ਕਿਸੇ ਰਿਸ਼ਤੇਦਾਰ ਰਿਸ਼ਤੇਦਾਰ ਕਹੇ ਤੇ ਉਹਦਾ ਸੰਗੀ ਬਣ ਜਾ, ਪਰ ਮਨ ਤੋਂ ਕਾਕੀ ਭਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਹ। ਕਹਿੰਦਾ ਤਨ ਤੋਂ ਤੇਰਾ ਨਾਤਾ ਆਇਆ, ਮਨ ਤੋਂ ਇਹਨਾਂ ਦਾ ਕੋਈ ਨਾਤਾ ਨਹੀਂ। ਤਨ ਤੋਂ ਇਹਨਾਂ ਦਾ ਹੋ ਕੇ ਰਹੋ ਤੇ ਮਨ ਤੋਂ ਆਪਣੇ ਮਾਂ ਪਿਓ ਦਾ ਹੋ ਕੇ ਰਹੋ, ਤੇਰਾ ਮਾਂ ਬਾਪ ਪਰਮਾਤਮਾ ਆ ਉਹਦਾ ਹੋ ਕੇ ਰਹੋ। ਕਹਿੰਦਾ ਇਹਨਾਂ ਦੀ ਸੇਵਾ ਤੇ ਕਰੀ ਜਾਂਦਾ ਤਨ ਤੋਂ, ਤੇ ਕਦੀ ਆਪਣੇ ਮਾਂ ਪਿਓ ਤੂੰ ਵੇਖਿਆ ਨੀ? ਦੋ ਜਣੇ ਹੈ ਨਾ, ਇੱਕ ਮਨ ਇੱਕ ਤਨ, ਹੈ ਨਾ। ਤਨ ਦੇ ਮਾਂ ਬਾਪ ਕੀ ਕਹਿੰਦੇ? ਸਾਡਾ ਪੁੱਤਰ ਹੈ, ਸਾਡੀ ਧੀ ਹੈ, ਹੈਨਾ, ਸਾਨੂੰ ਚਾਹ ਹੈ, ਸਾਡੀ ਉਮੀਦ ਹੈ ਤੇਰੇ ਤੇ ਪੁੱਤਰ, ਕਹਿੰਦੇ। ਉਧਰੋਂ ਪਰਮਾਤਮਾ ਕਹਿੰਦੇ, ਕਹਿੰਦੇ ਇਹਨਾਂ ਦੀ ਧੀ ਤੇ ਪੁੱਤਰ ਬਣੇ, ਇਹਨਾਂ ਨੂੰ ਤੇਰੇ ਤੇ ਉਮੀਦਾਂ, ਮੇਰੀ ਵੀ ਧੀ ਪੁੱਤਰ ਹੈ, ਮੈਨੂੰ ਤਾਂ ਉਮੀਦਾਂ ਹੈ, ਮੈਨੂੰ ਤਾਂ ਉਮੀਦਾਂ ਹੈ। ਕਹਿੰਦਾ ਮਨਾ ਜਿੱਦਾਂ ਇਹਨਾਂ ਨੂੰ ਚਾਹ ਚੜ੍ਹਦਾ ਸ਼ਾਮੀ ਘਰ ਆਉਂਦਾ ਮੇਰਾ ਪੁੱਤਰ ਆ ਗਿਆ ਮੇਰਾ ਪੁੱਤਰ ਆ ਗਿਆ, ਬਾਹਾਂ ਖਿਲਾਰ ਕੇ ਪਿਓ ਖਲੋਂਦਾ, ਮਾਂ ਖਲੋਂਦੀ ਹੈ? ਕਹਿੰਦਾ ਹਾਂਜੀ. ਕਹਿੰਦਾ ਮਨਾ ਮੈਂ ਵੀ ਸੱਚਖੰਡ ਚੋਂ ਨਿਕਲ ਕੇ ਬਾਹਰ ਖਲੋਂਦਾ, ਕਦੋਂ ਵਾਪਸ ਆਵੇਗਾ, ਕਦੋਂ ਵਾਪਸ ਆਵੇਗਾ? ਸੋ ਵਿਚਾਰ ਕਰਨੀ ਹੈ, ਜਿਵੇਂ ਜਿਵੇਂ ਅੰਦਰ ਜਾਓਗੇ ਨਾ ਬੜਾ ਆਨੰਦ ਆਏਗਾ. ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਸਮਝਾਉਣ ਲੱਗੇ ਗੁਰੂ ਸਾਹਿਬ ਆਪ ਜੀ ਨੂੰ ਪਿਆਰ ਦੇ ਨਾਲ. ਕਹਿੰਦੇ ਕਿ ਜੇ ਘੱਟ ਜਾਏ ਤਾਂ ਪਾਓ ਨਾ ਜਸੀ ਕਰਕੇ ਚਰਨ ਨਿਵਾਸਾ. ਕਹਿੰਦਾ ਵੀ ਬਿਰਤੀ ਧਿਆਨ ਨਾਲ ਪੜ੍ਹੀ ਹੁਣ, ਕਬੀਰ ਜੀ ਨੇ ਬੜੀ ਵਧੀਆ ਗੱਲ ਕਹੀ ਇੱਥੇ. ਜੇ ਘੱਟ ਜਾਏ ਤਾਂ ਪਾਓ ਨਾ ਜਸੀ ਕਰਕੇ ਚਰਨ ਨਿਵਾਸਾ. ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਜੇ ਕਿਸੇ ਪ੍ਰਾਣੀ ਦੇ ਅੰਦਰ ਗੁਰੂ ਦੇ ਸ਼ਬਦ ਦਾ ਨਿਵਾਸ ਹੋ ਜਾਵੇ, ਜੇ ਕਿਸੇ ਪ੍ਰਾਣੀ ਦੇ ਅੰਦਰ ਗੁਰੂ ਦੇ ਸ਼ਬਦ ਦਾ ਨਿਵਾਸ ਆ ਜਾਵੇ, ਗੁਰੂ ਦੇ ਉਪਦੇਸ਼ ਦਾ ਨਿਵਾਸ ਹੋ ਜਾਵੇ, ਕਹਿੰਦਾ ਉਪਦੇਸ਼ ਟਿਕ ਜਾਵੇ, ਗੁਰਬਾਣੀ ਟਿਕ ਜਾਵੇ ਸਾਡੇ ਅੰਦਰ, ਤੇ ਤਬਦੀਲੀ ਕੈਸੀ ਆਉਂਦੀ ਹੈ? ਦੇਖਿਓ ਤਬਦੀਲੀ ਕੈਸੀ ਆਉਂਦੀ ਹੈ. ਗੁਰੂ ਜੀ ਕਹਿਣ ਲੱਗੇ, ਕਹਿੰਦੇ ਜੇ ਕਿਤੇ ਗੁਰਬਾਣੀ ਪੜ੍ਹਦਿਆਂ ਸਾਡੇ ਮਨ ਵਿੱਚ ਟਿਕ ਜਾਵੇ, ਉਪਦੇਸ਼ ਟਿਕ ਜਾਵੇ, ਟਿਕਾਣਾ ਬਣਾ ਲਵੇ ਸਾਡੇ ਅੰਦਰ, ਕਹਿੰਦਾ ਤਬਦੀਲੀ ਆਉਂਦੀ. ਕਹਿੰਦਾ ਕੈਸੀ? ਕਹਿੰਦਾ ਜੇ ਘੱਟ ਜਾਏ. ਘੱਟ ਕੀ? ਸਰੀਰ. ਜਾਏ ਦਾ ਮਤਲਬ ਕੀ ਹੈ? ਜੇ ਆਪਾਂ ਕਹਾਂਗੇ ਸਰੀਰ ਖੁੱਸਦਾ ਤੇ ਖੁੱਸ ਜਾਏ, ਤੇ ਜਦੋਂ ਸਰੀਰ ਖੁੱਸ ਗਿਆ ਉਸ ਤੋਂ ਬਾਅਦ ਰੱਬ ਦੀ ਪ੍ਰਾਪਤੀ ਨਹੀਂ ਹੈਗੀ. ਰੱਬ ਦੀ ਪ੍ਰਾਪਤੀ ਸਰੀਰ ਚ ਰਹਿੰਦਿਆਂ, ਮਨ ਦੀ ਮੌਤ ਸਰੀਰ ਚ ਰਹਿੰਦਿਆਂ, ਸਰੀਰ ਛੱਡ ਕੇ ਰੱਬ ਦੀ ਪ੍ਰਾਪਤੀ ਨਹੀਂ ਹੈਗੀ. ਸੋ ਧਿਆਨ ਨਾਲ ਪੱਲੇ ਪੜਨਾ ਆਪ ਜੀ ਨੇ. ਕਹਿੰਦੇ ਜੇ ਘੱਟ ਜਾਏ ਤਾਂ ਮਤਲਬ ਕੀ ਹੈ? ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਭਾਈ ਜੇ ਤੇਰੇ ਅੰਦਰ ਗੁਰੂ ਦੇ ਸ਼ਬਦ ਦਾ ਨਿਵਾਸ ਹੋ ਗਿਆ, ਗੁਰੂ ਦਾ ਸ਼ਬਦ ਟਿਕ ਗਿਆ, ਉਪਦੇਸ਼ ਤੇਰੇ ਅੰਦਰ ਟਿਕ ਗਿਆ, ਜਗ੍ਹਾ ਬਣਾ ਲਈ, ਉਹ ਤੇਰੇ ਚ ਵਿਚਾਰ ਤੁਰ ਪਈ ਹੈ, ਤੇ ਫਿਰ ਤੀ ਕੈਸੀ ਬਣ ਜਾਂਦੀ ਜੇ ਘੱਟ ਜਾਏ? ਕਹਿੰਦਾ ਭਾਵ ਹੁਣ ਸਰੀਰ ਨੂੰ ਕੋਈ ਵੀ ਨੁਕਸਾਨ ਹੁੰਦਾ ਹੁਣ ਦੇ, ਉਹਦੀ ਫਿਰ ਬੰਦਾ ਪਰਵਾਹ ਨਹੀਂ ਕਰਦਾ, ਪਰਵਾਹ ਨਹੀਂ ਕਰਦਾ. ਕਿੱਦਾਂ ਬੜੇ ਸੱਜਣ ਐਸੇ ਨੇ, ਕਹਿਣ ਨੂੰ ਤੇ ਕਹਿੰਦੇ ਨੇ, 10 ਸਾਲ ਹੋ ਗਏ ਜੁੜਿਆ ਨੂੰ, 15 ਸਾਲ ਹੋ ਗਏ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਨੂੰ. ਕੀ ਗੱਲ ਹੋ ਗਈ? ਬਹੁਤ ਦਿਨ ਕੋਈ ਤੁਸੀਂ ਦੇਖੇ ਨੀ, ਆਏ ਨੀ ਤੁਸੀਂ ਗੁਰੂ ਘਰ, ਉਹ ਕੀ ਆਉਣਾ ਆ? ਕੀ ਗੱਲ ਹੋ ਗਈ? ਉਹ ਯਾਰ ਫਲਾਣਾ ਕੰਮ ਬਣਿਆ ਨੀ, ਹੋਰ ਉਹ ਕੁਝ ਨੀ. ਦੇਖੋ ਗੁਰੂ ਘਰ ਜਾਂਦੇ ਸਾਂ ਤਾਂ ਵੀ ਕੰਮ ਬਹਿ ਗਿਆ, ਗੁਰੂ ਘਰ ਜਾਂਦੇ ਸਾਂ ਫਿਰ ਕੀ ਦਮ ਦੱਸੀਏ, ਮੇਰਾ ਪੁੱਤਰ ਇਹਦੀ ਔਲਾਦ ਨਹੀਂ ਹੋਈ, ਗੁਰੂ ਘਰ ਜਾਂਦੇ ਸਾਂ ਮੇਰਾ ਮੁੰਡਾ ਮਰ ਗਿਆ. ਭਾਈ ਕਿੱਦਾਂ ਦੀਆਂ ਗੱਲਾਂ ਸੁਣਾਉਂਦੇ ਹੋ ਤੁਸੀਂ? ਇਹਨੂੰ ਕਹਿੰਦੇ ਜੇ ਘੱਟ ਜਾਏ, ਕਹਿੰਦਾ ਜਿਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਡਿੱਗ ਜਾਂਦਾ ਨਾ, ਉਸ ਸਰੀਰ ਨੂੰ ਜਿੰਨੇ ਮਰਜ਼ੀ ਨੁਕਸਾਨ ਹੋਣ ਉਹਨਾਂ ਦੀ ਪਰਵਾਹ ਨਹੀਂ ਕਰਦੇ. ਰੱਬ ਦੇ ਪਿਆਰੇ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ. ਉਹ ਕੀ ਕਹਿੰਦੇ ਆ? ਕਹਿੰਦੇ ਵੀ ਦੇਖ, ਮੌਕਾ ਮਿਲਿਆ ਰੱਬ ਦੀ ਪ੍ਰਾਪਤੀ ਦਾ, ਮੌਕਾ ਮਿਲਿਆ ਆਪਣੇ ਪਾਪ ਧੋਣ ਦਾ, ਤੇ ਭਾਈ ਇਸ ਸਰੀਰ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹ ਪਰਮਾਤਮਾ ਨੇ ਆਪੇ ਦੇ ਜਾਣੀ ਹੈ, ਕਿਉਂਕਿ ਬਾਣੀ 'ਚ ਲਿਖਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸੀ ਹੈ, ਜਲ ਮੇਂ ਜੰਤ ਉਹ ਪਾਏ ਨੂੰ ਤਿੰਨਾਂ ਵੀ ਰੋਜੀ ਦੇ. ਕਹਿੰਦੇ ਵੀ ਗੱਲ ਪੱਲੇ ਬਣੀ, ਉਹਦਾ ਅਕਾਲ ਪੁਰਖ ਪਰਮਾਤਮਾ ਹੈ ਨਾ, ਉਹ ਤੈਨੂੰ ਆਵਾਜ਼ ਦੇ ਰਿਹਾ ਵੀ ਚਿੰਤਾ ਤੂੰ ਨਾ ਕਰ, ਕਿਉਂਕਿ ਚਿੰਤਾ ਮੈਨੂੰ ਲੱਗੀ ਹੈ. ਧਿਆਨ ਦਿਓ, ਇੱਕ ਮਾਂ ਤੇ ਬਾਪ ਬੱਚਾ ਹੈ, ਉਹਨਾਂ ਘਰ ਬੱਚਾ ਪੈਦਾ ਹੋਇਆ, ਬੱਚੇ ਨੂੰ ਵਿਚਾਰੇ ਨੂੰ ਕੋਈ ਪਤਾ ਨਹੀਂ ਮੈਂ ਕੀ ਖਾਣਾ, ਪਰ ਮਾਂ ਨੂੰ ਪਤਾ ਹੈ, ਦੁੱਧ ਚੜਾਉਂਦੀ, ਮਹੀਨੇ ਡੇਢ ਮਹੀਨਾ 2 ਮਹੀਨੇ ਦਾ ਹੋ ਗਿਆ, ਤੇ ਭਾਈ ਉਹਦੇ ਮੂੰਹ ਨੂੰ ਅੰਨ ਲਾਉਂਦੀ, ਠੀਕ ਹੈ. ਰੋਟੀ ਦੇਖੋ, ਉਹਨੂੰ ਪਤਾ ਹੈ ਵੀ ਰੋਟੀ ਨਹੀਂ ਖਾ ਸਕਦਾ, ਉਸੇ ਰੋਟੀ ਦੀ ਬੁਰਕੀ ਨਿੱਕੀ ਜੱਥ ਚ ਫੜ ਕੇ ਉਹਨੂੰ ਮਸਲ ਦਈਏ, ਕਹਿੰਦਾ ਪਾਓ ਕਿ ਜਿਹੜੀ ਤਾਕਤ ਉਹਦੇ ਦੰਦਾਂ ਨੇ ਲਾਉਣੀ ਸੀ ਉਹ ਤਾਕਤ ਮਾਂ ਲਾਉਂਦੀ ਹੈ, ਆਪਣੇ ਹੱਥ ਚ ਮਸਲਦੀ ਰੋਟੀ ਨੂੰ, ਕੋਈ ਵੀ ਚੀਜ਼ ਫੜਦੀ ਹੈ, ਸੇਬ ਫੜਦੀ ਹੈ ਉਹਨੂੰ ਮਸਲਦੀ ਹੈ, ਕਹਿੰਦਾ ਪਾਓ ਜਿੱਦਾਂ ਦਾ ਅੰਦਰ ਜਾਣਾ ਚਾਹੁੰਦਾ ਉਦਾਂ ਦਾ ਬਣਾ ਕੇ ਮੂੰਹ ਚ ਪਾ ਦਿੰਦੀ ਹੈ, ਮੂੰਹ ਚ ਪਾ ਦਿੰਦੀ ਹੈ. ਛੋਟਾ ਕੋਈ ਨਿਆਣਾ 5-7 ਸਾਲ ਦਾ ਖੜਾ, ਹੁਣ ਜਨਮ ਸੋਚੀ ਨੀ, ਉਹ ਕਹਿੰਦਾ ਮਾਂ ਇਹ ਕੀ ਕਰਨ ਦੇ ਹੋ ਤੁਸੀਂ, ਹੱਥ ਚ ਉਂਗਲ ਚ ਮਸਲ ਮਸਲ ਕਦੇ ਮੂੰਹ ਚ ਪਾਉਂਦੇ ਹੋ, ਰੋਟੀ ਪੂਰੀ ਪਾ ਦਿਓ ਜਿੱਦਾਂ ਮੈਂ ਵੀ ਤੇ ਖਾ ਨੀ ਰਿਹਾ। ਤੇ ਮਾਂ ਕਹਿੰਦੀ ਕਹਿੰਦੀ ਪੁੱਤਰ ਤੇਰੇ ਮੂੰਹ ਚ ਦੰਦ ਨੇ, ਉਹਦੇ ਮੂੰਹ ਚ ਦੰਦ ਨਹੀਂ, ਤੂੰ ਖਾ ਸਕਦਾ ਚਿੱਥ ਸਕਦਾ, ਉਹਦੇ ਕੋਲ ਚਿੱਥਣ ਦੀ ਤਾਕਤ ਨਹੀਂ। ਦੱਸੋ ਉਸ ਰੋਟੀ ਨੂੰ ਚਿੱਥਣ ਦੀ ਤਾਕਤ ਉਹਦੇ ਦੰਦਾਂ ਚ ਨਹੀਂ, ਪਰ ਉਸ ਰੋਟੀ ਦੀ ਚਿੱਥਣ ਦੀ ਤਾਕਤ ਮਾਂ ਦੀ ਬਿਰਤੀ ਚ ਆ ਗਈ ਹੈ, ਮਾਂ ਦੀ ਸੋਚ ਵਿੱਚ ਆ ਗਈ ਹੈ। ਜਿਹਨੇ ਰੋਟੀ ਲੈ ਕੇ ਤੇ ਬਰੀਕ ਕਰ ਦਿੱਤੀ, ਸੇਬ ਲੈ ਕੇ ਬਰੀਕ ਕਰ ਦਿੱਤਾ, ਕੀ ਕਹਿੰਦੀ ਇਹਨੂੰ ਕੇਲਾ ਖਵਾ, ਦੂਜੇ ਨੂੰ ਕਹਿੰਦੀ ਇਹਨੂੰ ਕੇਲਾ ਖਵਾ, ਪਰ ਮੈਸ਼ ਕਰਕੇ ਖਵਾਈ ਪੁੱਤਰ, ਕਹਿੰਦਾ ਭਾਵਗੀ ਵੀ ਇਹ ਪੂਰਾ ਕੇਲਾ ਨਹੀਂ ਲਿਜਾਜਦਾ, ਭਾਵੇਂ ਕੇਲਾ ਕੋਈ ਸਖਤ ਨਹੀਂ ਹੈ ਪਰ ਤਾਂ ਵੀ ਮਲ ਮਲ ਕੇ ਮੂੰਹ ਚ ਪਾਉਂਦੀ ਹੈ। ਉਹ ਜੇ ਤੂੰ ਮਾਂ ਆ, ਤੈਨੂੰ ਇਸ ਬੱਚੇ ਦੇ ਮੂੰਹ ਚ ਰੋਟੀ ਕਿਵੇਂ ਦੇਣੀ, ਤੈਨੂੰ ਚਿੰਤਾ, ਤੇ ਸਾਰੀ ਸਿੱਟੀ ਦੀ ਮਾਂ ਤੇ ਪਰਮਾਤਮਾ ਹੀ ਆ ਨਾ, ਉਹਨੂੰ ਕਿਸੇ ਦੀ ਚਿੰਤਾ ਨਹੀਂ ਹੈ, ਉਹਨੂੰ ਕੋਈ ਸੋਚੀ ਨਹੀਂ ਹੈ, ਜਿੰਨੀ ਸੋਚੀ ਉਹਨੂੰ ਆ ਨਾ ਕਿਸੇ ਨੂੰ ਨਹੀਂ। ਬੱਚਾ ਮੂੰਹ ਵਿੱਚ ਪਾਈ ਜਾਂਦਾ ਤੇ ਹੱਸੀ ਜਾਂਦਾ, ਕਦੀ ਰੋਣ ਲੱਗ ਪੈਂਦਾ, ਕਦੀ ਹੱਸਦਾ ਹੈ, ਠੀਕ ਹੈ, ਬੇਫਿਕਰ ਹੈ, ਨਾ ਉਹਦੇ ਹੱਥ ਪੈਰ ਚੱਲਦੇ, ਨਾ ਉਹ ਤੁਰਨ ਜੋਗਾ, ਠੀਕ, ਰੋਣ ਜੋਗਾ, ਹੱਸਣ ਜੋਗਾ, ਪਰ ਮਾਂ ਨੂੰ ਚਿੰਤਾ ਹੈ ਕਦੀ ਵੀ ਹੁਣ ਟਾਈਮ ਹੋ ਗਿਆ ਮੈਂ ਰੋਟੀ ਖਵਾਉਣੀ ਹੈ ਨਾ। ਇਹ ਫਿਰ ਗੁਰੂ ਜੀ ਕਹਿੰਦੇ ਕਹਿੰਦੇ ਉਹ ਮਨਾ ਉਹ ਇਹੀ ਉਦਾਹਰਨ ਲੈ ਲਾ, ਏਦਾਂ ਉਸ ਪਰਮਾਤਮਾ ਨੂੰ ਚਿੰਤਾ ਤੈਨੂੰ ਕਿਹੜੇ ਵੇਲੇ ਕਿਹੜੀ ਚੀਜ਼ ਦੇਣੀ, ਤੂੰ ਕੋਈ ਚੱਕਰਾਂ 'ਚ ਪਈ ਫਿਰਦਾ। ਹੁਣ ਬੱਚਾ ਖੇਡਣ ਡਿਆ, ਕੀ ਕਹਿੰਦੀ ਮਾਂ, ਉਹਦਾ ਕੰਮ ਹੈ ਖੇਡਣਾ, ਕਹਿੰਦੀ ਨਿੱਕੇ ਜਿਹੇ ਬੱਚੇ ਨੂੰ ਕਦੀ ਕਿਹਾ ਨਹੀਂ ਕਿਸੇ ਨੇ, ਕੋਈ ਉੱਠ ਕੇ ਬਹਿ ਜਾ ਓਏ ਕੰਮ ਕਰਨਾ ਜਾਂ ਰੋਟੀ ਫੜ ਲਿਆ ਉੱਥੋਂ ਅੰਦਰੋਂ, ਕੀ ਕਹੀਦਾ, ਬੱਚਾ ਹੈ ਨਹੀਂ ਧਿਆਨ ਰੱਖਣਾ। ਤੇ ਗੁਰੂ ਜੀ ਪਤਾ ਕੀ ਕਹਿੰਦੇ, ਕਹਿੰਦੇ ਆਪਣੇ ਮਨ ਵਿੱਚ ਇਸ ਅਵਸਥਾ ਨੂੰ ਲਾਇਆ ਤੇ ਫਿਰ ਦੇਖ ਧਾਰਨਾ ਵੀ ਤੇਰਾ ਧਿਆਨ ਤੇਰੇ ਤੇਰੀ ਰੱਖਿਆ ਸਭ ਕੁਝ ਪਰਮਾਤਮਾ ਨੇ ਕਰਨਾ, ਤੈਨੂੰ ਚਿੰਤਾ ਲਾਉਣ ਦੀ ਲੋੜ ਨਹੀਂ ਹੈ। ਫਿਰ ਕਿਉਂ ਚਿੰਤਾ ਲਾਉਂਦਾ ਬਈ, ਕਿਉਂ ਟੇਡੀਆਂ ਮੇਡੀਆਂ ਗੱਲਾਂ ਸੋਚਦਾ ਬਈ, ਪਰ ਕਰੋਗੇ ਕੀ, ਸਾਡੀ ਬਿਰਤੀ ਨਹੀਂ ਬਣਦੀ, ਸਾਡੀ ਬਿਰਤੀ ਨਹੀਂ ਬਣਦੀ। ਇਹ ਬਿਰਤੀ ਬਣਨੀ ਕਿੱਥੋਂ ਆ ਗੁਰੂ ਪਿਆਰੇ, ਬਿਰਤੀ ਬਣਨੀ ਆ ਗੁਰਬਾਣੀ ਦੀ ਵਿਚਾਰ ਕਰਕੇ, ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰਬਾਣੀ ਜੋ ਕਹਿੰਦੀ ਆ ਉਹ ਕਰਕੇ ਬਣਨੀ ਆ। ਤੇ ਜੇ ਆਪਾਂ ਇੱਥੇ ਬੈਠੇ ਰਹੇ ਪੜ੍ਹ ਪੜ੍ਹ ਗੱਡੀ ਲਦੀ ਬਣੀ ਕੇ ਪੜ੍ਹਨਾ, ਗੁਰਬਾਣੀ ਦੀ ਵਿਚਾਰ ਹੀ ਨਹੀਂ ਕੀਤੀ ਵੀ ਸਾਨੂੰ ਗੁਰੂ ਜੀ ਕਹਿਣਗੇ ਤੇ। ਸੋ ਤਾਂ ਉਹਨਾਂ ਨੇ ਕਿਹਾ ਜੇ ਕੱਟ ਜਾਏ, ਜਾਏ ਦਾ ਮਤਲਬ ਕੀ ਹੈ, ਕਹਿੰਦਾ ਇਸ ਸਰੀਰ ਵਾਸਤੇ ਕੋਈ ਵੀ ਚੀਜ਼ ਦੀ ਤੈਨੂੰ ਲੱਗੇ ਵੀ ਮੇਰੇ ਇੱਥੋਂ ਜਾਂਦੀ ਪਈ ਹੈ ਪ੍ਰਵਾਹ ਨਾ ਕਰੀ, ਉਹਦੇ ਨਾਲ ਧਿਆਨ ਦੇ। ਕਹਿੰਦਾ ਕਿਉਂ, ਠੀਕ ਹੈ ਧਿਆਨ ਦਿਓ, ਜੇ ਕੱਟ ਜਾਏ ਤਾਂ ਭਾਉ ਨਾ ਜਾਸੀ। ਆਂਦਾ ਇਹ ਸਰੀਰ ਨੂੰ ਕੋਈ ਚੀਜ਼ ਮਿਲੇ ਨਾ ਮਿਲੇ, ਪਰ ਜੇ ਗੁਰਬਾਣੀ ਅੰਦਰ ਟਿਕ ਜਾਵੇ, ਗੁਰੂ ਦਾ ਉਪਦੇਸ਼ ਅੰਦਰ ਘਰ ਕਰ ਲਵੇ, ਕਿਤੇ ਅੰਦਰ ਟਿਕ ਜਾਵੇ ਤੇ ਗੁਰਬਾਣੀ ਦੀ ਸੋਝੀ ਆ ਜਾਵੇ ਤੇ ਬਿਰਤੀ ਬਣ ਜਾਂਦੀ ਹੈ, ਤਾਂ ਭਾਉ ਨਾ ਜਾਸੀ। ਕਹਿੰਦੇ ਅੰਦਰੋਂ ਉਸ ਪਰਮਾਤਮਾ ਦੇ ਪ੍ਰਤੀ ਕਦੀ ਪ੍ਰੇਮ ਖਤਮ ਨਹੀਂ ਜੇ ਹੁੰਦਾ, ਪ੍ਰੇਮ ਖਤਮ ਨਹੀਂ ਜੇ ਹੁੰਦਾ। ਕਿਹਨਾਂ ਦਾ, ਜਿਹਨਾਂ ਦੇ ਅੰਦਰ ਗੁਰਬਾਣੀ ਟਿਕੀ ਹੈ, ਜਿਹਨਾਂ ਅੰਦਰ ਇਸ ਉਪਦੇਸ਼ ਨੇ ਘਰ ਕੀਤਾ ਹੈ, ਤੇ ਜਿਹਨਾਂ ਅੰਦਰ ਘਰ ਨਹੀਂ ਨਾ ਕੀਤਾ ਉਹਨਾਂ ਚ ਪ੍ਰੇਮ ਨਹੀਂ ਟਿਕਦਾ, ਉਹਨਾਂ ਚ ਤਾਂ ਝੂਠੀ ਦਾਤ ਟਿਕਦੀ ਜੇ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਦਾਤ ਪਿਆਰੀ ਮਿਸਰਿਆ ਦੇ ਦਾਰ, ਉਹਨਾਂ ਦੀ ਬਿਰਤੀ ਬਣ ਜਾਂਦੀ। ਕਹਿੰਦੇ ਛੱਡ ਭਰਾ ਯਾਰ, ਉਹਨਾਂ ਚ ਪ੍ਰੇਮ ਨਹੀਂ ਹੈ, ਤੇ ਜਿਹਦੇ ਹਿਰਦੇ ਚ ਪ੍ਰੇਮ ਆ ਉਹ ਧਿਆਨ ਦਿਓ, ਜਿਹਦੇ ਹਿਰਦੇ ਚ ਪ੍ਰੇਮ ਆ ਉਹ ਸਰੀਰ ਦੀ ਪਰਵਾਹ ਨਹੀਂ ਕਰਦਾ, ਸਰੀਰ ਦੀ ਪਰਵਾਹ ਨਹੀਂ ਕਰਦਾ। ਸਰੀਰ ਨੂੰ ਜੋ ਆਉਂਦਾ ਹੋਵੇ, ਸਰੀਰ ਨੂੰ ਜੋ ਮਿਲਦਾ ਮਿਲੇ, ਨਹੀਂ ਮਿਲਦਾ ਨਾ ਮਿਲੇ, ਕੋਈ ਟੈਨਸ਼ਨ ਨਹੀਂ, ਉਹ ਝੂਠੀਆਂ ਦਾਤਾਂ ਦੀ ਪਰਵਾਹ ਨਹੀਂ ਕਰਦਾ। ਉਹ ਕੇਵਲ ਤਾਂ ਕੇਵਲ ਮਨ ਵਿੱਚ ਹੀ ਟਿਕਾਉਂਦਾ ਵੀ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ, ਜੋ ਹੁੰਦਾ ਹੋਵੇ ਪਰ ਤੇਰੇ ਚਰਨਾਂ ਤੋਂ ਪ੍ਰੀਤ ਨਾ ਟੁੱਟੇ। ਉਹ ਕੇਵਲ ਤਾਂ ਕੇਵਲ ਗੁਰਬਾਣੀ ਨੂੰ ਆਪਣਾ ਆਧਾਰ ਬਣਾ ਲੈਂਦੇ ਨੇ, ਆਸਰਾ ਬਣਾ ਲੈਂਦੇ ਨੇ, ਆਪਣੀ ਜ਼ਿੰਦਗੀ ਦੀ ਇੱਕ ਢਾਲ ਬਣਾ ਲੈਂਦੇ ਨੇ। ਕੌਣ, ਜਿਹਦੇ ਵਿੱਚ ਪ੍ਰੇਮ ਨਹੀਂ, ਤੇ ਜੇ ਪ੍ਰੇਮ ਹੀ ਨਹੀਂ ਹੈ ਤੇ ਭਾਈ ਪੜ੍ਹੀ ਜਾਓ ਫਿਰ ਪੜ੍ਹ ਪੜ੍ਹ ਗੱਡੀ ਲਦੀ ਪੁੰਡਾ ਬਣੀ ਜਾਂਦੇ। ਸੋ ਅੰਦਰ ਦੀ ਬਿਰਤੀ ਨੂੰ ਜਿਵੇਂ ਜਿਵੇਂ ਢਾਲੋਗੇ ਤੇ ਢਲਣੀ ਹੈ, ਜਦੋਂ ਗੁਰਬਾਣੀ ਪੜੋਗੇ ਤੇ ਗੁਰਬਾਣੀ ਦੀ ਵਿਚਾਰ ਕਰੋਗੇ ਤੇ ਢਲਣੀ ਹੈ, ਤੇ ਜੇ ਗੁਰਬਾਣੀ ਪੜ੍ਹੀ ਤੇ ਵਿਚਾਰ ਨਹੀਂ ਕੀਤੀ ਨਾ, ਫਿਰ ਢਲਣੀ ਨਹੀਂ ਹੈ। ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਈਏ, ਫਿਰ ਢਲਣੀ ਨਹੀਂ ਹੈ, ਢਲਣੀ ਵਿਚਾਰ ਤੋਂ ਆ। ਠੀਕ ਹੈ ਬਈ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਗੁਰੂ ਸਾਹਿਬਾਂ ਕਹਿੰਦੇ, ਜਿਸ ਕੋ ਸ਼ਬਦ ਵਸਾਵੇ ਅੰਤਰ ਚੁੱਕੇ ਤਿਸੇ ਪਿਆਸਾ। ਜਾਣ ਦਿਓ, ਜਿਸ ਕੋ ਸ਼ਬਦ ਵਸਾਵੇ ਅੰਤਰ। ਕਹਿੰਦੇ ਜੇ ਉਹ ਪਰਮਾਤਮਾ ਕਿਰਪਾ ਕਰੇ ਤੇ ਜਿਹੜਾ ਬੰਦਾ ਗੁਰੂ ਦੇ ਲੜ ਲੱਗ ਕੇ ਤੇ ਆਪਣੇ ਹਿਰਦੇ ਦੇ ਅੰਦਰ ਸ਼ਬਦ ਨੂੰ ਵਸਾ ਲੈਂਦਾ, ਸ਼ਬਦ ਨੂੰ ਟਿਕਾ ਲੈਂਦਾ, ਸੁੱਤ ਸ਼ਬਦ ਦਾ ਮਿਲਾਪ ਕਰ ਲੈਂਦਾ, ਤੇ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਚੁੱਕੇ ਤਿਸੇ ਪਿਆਸਾ। ਕਹਿੰਦੇ ਉਹਦੇ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਂਦੀ ਹੈ। ਦੱਸੋ, ਕੋਈ ਖੁਰਾਕ ਬੰਦੇ ਦੀ ਭੁੱਖ ਨਹੀਂ ਮਿਟਾ ਸਕਦੀ। ਕਿਵੇਂ? ਆਪਾਂ ਸਾਰੇ ਜਣੇ ਰੋਟੀ ਖਾਂਦੇ ਹਾਂ, ਸਵੇਰੇ ਰੋਟੀ ਖਾਂਦੇ ਹਾਂ ਤੇ ਦੁਪਹਿਰਾਂ ਨੂੰ ਘੰਟੇ ਬਾਅਦ ਆਪਾਂ ਫਿਰ ਕਹਿਣ ਲੱਗ ਪੈਂਦੇ, ਯਾਰ ਕੁਝ ਹੈਗਾ, ਭੁੱਖ ਲੱਗ ਜਾਂਦੀ। ਬਿਰਤੀ ਕਿਹੜੀ ਗੱਲੋਂ? ਕਿ ਉਹ ਜਿਹੜੀ ਖੁਰਾਕ ਆਪਾਂ ਖਾਧੀ ਹੈ, ਸਰੀਰ ਨੇ ਖਾਧੀ ਹੈ, ਉਹ ਤਬਦੀਲ ਹੋ ਗਈ ਹੈ। ਉਹਨੇ ਆਪਣਾ ਕੰਮ ਕਰ ਲਿਆ ਤੇ ਖਤਮ ਹੋ ਗਈ। ਪਰ ਗੁਰੂ ਸਾਹਿਬਾਂ ਕਹਿੰਦੇ ਨਾਮ ਸ਼ਬਦ ਇੱਕ ਐਸੀ ਖੁਰਾਕ ਆ ਜਿਹੜੀ ਤੇਰੇ ਮਨ ਵਿੱਚ ਚਲੀ ਜਾਂਦੀ ਤੇ ਆਪਣੇ ਨੂੰ ਤਬਦੀਲ ਨਹੀਂ ਕਰਦੀ, ਉੱਥੇ ਬਰਕਰਾਰ ਰਹਿੰਦੀ ਹੈ, ਹੋਰ ਕਿਸੇ ਚੀਜ਼ ਦੀ ਭੁੱਖ ਲੱਗਣੀ ਨਹੀਂ ਦਿੰਦੀ। ਫਿਰ ਬਾਣੀ ਚ ਗੁਰੂ ਜੀ ਨੇ ਬਿਠਾਇਆ, ਕਹਿੰਦੇ ਗੁਰਮੁਖ ਅੰਮ੍ਰਿਤ ਨਾਮ ਹੈ, ਜਿੱਤ ਖਾਧੇ ਸਭ ਭੁੱਖ ਜਾਏ। ਦੇਖੋ ਕਿੱਡੀ ਵੱਡੀ ਗੱਲ ਕਹੀ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਕੋਲ, ਗੁਰੂ ਸਾਹਿਬਾਂ ਦੇ ਕੋਲ ਬੜੀ ਵੱਡੀ ਦਾਤ ਨਾਮ ਦੀ ਹੈ। ਜਿੱਤ ਖਾਧੇ, ਕਹਿੰਦੇ ਜਿਹਦੇ ਖਾਣ ਦੇ ਨਾਲ, ਜਿਹਦੇ ਛਕਣ ਦੇ ਨਾਲ ਖਾਏਗਾ ਕੌਣ? ਸਰੀਰ ਨਹੀਂ, ਮਨ। ਕਹਿੰਦੇ ਜੇ ਕਿਤੇ ਇਹ ਮਨ ਗੁਰੂ ਸਾਹਿਬਾਂ ਦੇ ਆਖੇ ਲੱਗ ਜਾਵੇ, ਕਹਿਣਾ ਮੰਨ ਲਵੇ ਔਰ ਇਸ ਸ਼ਬਦ ਨੂੰ ਆਪਣੇ ਮਨ ਚ ਟਿਕਾ ਲਵੇ, ਇਹਦੇ ਖਾਣ ਦੇ ਨਾਲ ਕੀ ਹੋਏਗਾ? ਸਭ ਭੁੱਖ ਜਾਏ। ਦੱਸੋ, ਕਹਿੰਦੇ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ। ਪਰ ਪ੍ਰਾਣੀ, ਇਹ ਬਿਰਤੀ ਬਣਨੀ ਕਦੋਂ? ਇਹ ਬਿਰਤੀ ਬਣਨੀ ਕਦੋਂ ਆ? ਇਹ ਬਿਰਤੀ ਉਦੋਂ ਬਣਨੀ ਆ ਜਦੋਂ ਤੂੰ ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰਬਾਣੀ ਦੇ ਮਾਰਗ ਤੇ ਚੱਲੇਗਾ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹਨੂੰ ਅਪਣਾਵੇਗਾ। ਤੂੰ ਧਿਆਨ ਦੇਣਾ, ਕਰੋਗੇ ਕੀ? ਗੁਰੂ ਸਾਹਿਬ ਨੇ ਮਨ ਨੂੰ ਸਮਝਾਉਣਾ ਕੀਤਾ, ਕਹਿੰਦੇ ਸੰਗ ਸਖਾ ਸਭ ਤਜ ਕੇ ਕਉ ਨ ਨਿਭਿਓ ਸਾਥ। ਧਿਆਨ ਦੇ, ਗੁਰੂ ਸਾਹਿਬ ਦੱਸਣ ਲੱਗੇ, ਸੰਗ ਸਖਾ ਸਭ ਤਜ ਕੇ ਕਉ ਨ ਨਿਭਿਓ ਸਾਥ। ਕਹਿੰਦੇ ਭਲਾ ਇਹ ਗੱਲ ਪੱਲੇ ਬੰਨ, ਸੰਗ ਸਖਾ ਸਭ ਤਜ ਕੇ, ਆਪਾਂ ਸੰਗੀ ਕਿਹਨੂੰ ਕਹਿੰਦੇ ਹਾਂ? ਸਖੇ ਕਿਹਨੂੰ ਕਹਿੰਦੇ? ਭੈਣ ਭਰਾ, ਮਾਂ ਬਾਪ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਹੁਣ ਆਪਾਂ ਇਸੇ ਗੁਰਬਾਣੀ ਚੋਂ ਪੜਿਆ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਭ ਪੜਿਆ। ਔਰ ਇਸੇ ਗੁਰਬਾਣੀ ਚੋਂ ਆਪਾਂ ਪੜ੍ਹ ਲਿਆ, ਸੰਗ ਸਖਾ ਸਭ ਦੱਜ ਕੇ ਕਹੂ ਨਾ ਨਿਭਿਓ ਸਾਥ। ਕਹਿੰਦੇ ਭੈਣ ਭਰਾ ਤੇਰਾ ਸਾਥ ਛੱਡ ਕੇ, ਉਹ ਕਹਿੰਦਾ ਤੇਰਾ ਭੈਣ ਭਰਾ ਹੀ ਕੋਈ ਨਹੀਂ, ਮਾਂ ਬਾਪ ਹੀ ਕੋਈ ਨਹੀਂ ਹੈ, ਕੀ ਕਰੀਏ? ਹੁਣ ਗੱਲ ਤੇ ਮਨ ਦੀ ਚੱਲਦੀ ਹੈ, ਸਰੀਰ ਦੇ ਭੈਣ ਭਰਾ ਹੈਗੇ ਨੇ, ਮਾਂ ਬਾਪ ਹੈਗੇ ਨੇ, ਮਨ ਦਾ ਭੈਣ ਭਰਾ ਨਹੀਂ ਕੋਈ, ਮਾਂ ਬਾਪ ਕੋਈ ਨਹੀਂ। ਮਨ ਦਾ ਮਾਂ ਬਾਪ ਉਹ ਅਕਾਲ ਪੁਰਖ ਹੈ, ਪਰਮਾਤਮਾ ਹੈ। ਤੇ ਕੀ ਕਹਿੰਦੇ? ਸੰਗ ਸਖਾ ਸਭ ਤਜ ਕੇ, ਉਹ ਗੁਰੂ ਪਿਆਰਿਓ ਧਿਆਨ ਦੇਈਏ, ਕਿਹੜੇ ਸੰਗੀ, ਕਿਹੜੇ ਸਕੇ? ਗੁਰੂ ਪਿਆਰਿਓ, ਆਹ ਸਰੀਰ ਹੈ ਨਾ, ਸਰੀਰ ਦੇ ਅੰਗ ਜਿਹੜੇ ਨੇ, ਇਹ ਇਸ ਮਨ ਦੇ ਸਕੇ ਸੰਬੰਧੀ ਨੇ, ਜਿਹਦੇ ਨਾਲ ਨਾਤਾ ਆ, ਸਕੇ ਸੰਬੰਧੀ ਨੇ। ਦੇਖੋ ਕਿਵੇਂ, ਆਪ ਜੀ ਵਿਚਾਰ ਕਰਨਾ, ਕੋਈ ਗੁਰਸਿੱਖ ਪਿਆਰਾ ਸੀ, ਉਹ ਰਾਤੀ ਕਿਸੇ ਨਾਲ ਲੜ ਪਿਆ ਹੋਣਾ, ਉਹ ਸਵੇਰੇ ਕਿਤੇ ਗਲੀ ਚੋਂ ਲੰਘਣ ਲੱਗਾ ਤੇ ਉਹ ਪੰਜ ਸੱਤ ਦਸ ਜਣੇ ਇਕੱਠੇ ਹੋ ਗਏ, ਅੱਗੇ ਡਾਂਗਾਂ ਫੜੀਆਂ ਉਹਨਾਂ ਨੇ ਹੱਥ 'ਚ। ਜਦੋਂ ਉਹਨੇ ਵੇਖਿਆ, ਉਹਨੇ ਪਛਾਣ ਲਿਆ ਵੀ ਇਹ ਤੇ ਬੰਦੇ ਰਾਤ ਵਾਲੇ ਆ, ਇਹ ਤੇ ਮੈਨੂੰ ਮਾਰਨਗੇ। ਇਹਦੇ ਦਿਮਾਗ ਨੇ ਕੀਤਾ ਕੰਮ ਤੇ ਭੱਜ ਪਿਆ, ਅੱਗੇ ਲੱਗ ਕੇ ਲੱਤਾਂ ਭਜਾ ਉੱਠੀਆਂ। ਅੱਖਾਂ ਨੇ ਵੇਖਿਆ, ਪਛਾਣ ਲਿਆ ਵੀ ਉਹੀ ਨੇ, ਠੀਕ ਤੇ ਦਿਮਾਗ ਤੱਕ ਆਵਾਜ਼ ਗਈ, ਦਿਮਾਗ ਲੱਤਾਂ ਨੂੰ ਲਾਇਆ ਹੁਕਮ, ਵੀ ਭਜੋ, ਲੱਤਾਂ ਭੱਜ ਉੱਠੀ। ਜਦੋਂ ਭੱਜ ਉੱਠਿਆ ਕੰਨਾਂ ਨਾਲ ਆਵਾਜ਼ ਸੁਣਦਾ ਕਿੱਧਰ ਦੀ ਆਉਂਦੇ ਤੇ ਗਲੀ ਬਦਲਾ ਲੈਂਦਾ, ਕਦੀ ਇਹ ਗਲੀ 'ਚ ਵੜ ਗਿਆ, ਕਦੀ ਇਸ ਗਲੀ 'ਚ ਵੜ ਗਿਆ। ਉਹ ਪੰਜ ਸੱਤ ਜਾਣੇ ਸੀ, ਉਹਨਾਂ ਸਾਰੀਆਂ ਗਲੀਆਂ ਘੇਰ ਲਈਆਂ। ਜਦੋਂ ਉਹਨਾਂ ਫੜਿਆ ਤਾਂ ਹੋਇਆ ਕੀ, ਧਿਆਨ ਦਿਓ, ਉਹ ਵਾਰ ਕਰਨ ਲੱਗੇ, ਡਾਂਗ ਮਾਰਨ ਲੱਗੇ ਤੇ ਬਾਹਾਂ ਉੱਠ ਗਈਆਂ। ਸੱਚ ਨਾ, ਜਦੋਂ ਆਪਾਂ ਨੂੰ ਕੋਈ ਮਰਨ ਆਪਣੇ ਹੱਥ ਪਹਿਲਾਂ ਅੱਗੇ ਜਾਂਦੇ, ਬਾਹਾਂ ਉੱਠ ਗਈਆਂ ਤੇ ਜ਼ਬਾਨ ਰੌਲਾ ਪਾਉਣ ਲੱਗ ਪਈ, ਕਹਿੰਦੀ ਬਚਾਓ ਬਚਾਓ ਬਚਾਓ। ਸੱਚ, ਇਹ ਕਦੋਂ ਦੀ ਅਵਸਥਾ, ਜਦੋਂ ਇਹ ਮਨ ਨਾ ਸਰੀਰ ਛੱਡ ਕੇ ਤੁਰਿਆ ਤੇ ਗੁਰੂ ਜੀ ਕਹਿੰਦੇ ਸੰਗ ਸਖਾ ਸਭ ਤਜ ਗਏ। ਪ੍ਰਭੂ ਨੰਦੇ ਵੀ ਉਸਾਦ ਕਹਿੰਦੇ ਮਨਾ, ਕਿੱਥੇ ਤੇਰੀਆਂ ਅੱਖਾਂ, ਤੈਨੂੰ ਵੇਖ ਕੇ ਦੱਸਿਆ ਕਿਉਂ ਨੀ ਸਾਹਮਣੇ ਜੇ ਮਜ਼ਦੂਰ ਤੁਰੇ ਆਉਂਦੇ। ਕਹਿੰਦਾ ਕਹਿੰਦਾ ਕਿੱਥੇ ਤੇਰਾ ਦਿਮਾਗ, ਹੁਣ ਕੰਮ ਕਿਉਂ ਨੀ ਕੀਤਾ, ਲੱਤਾਂ ਨੇ ਭਜਾਇਆ ਕਿਉਂ ਨੀ, ਕਿੱਥੇ ਤੇਰੇ ਕੰਨ ਉਹਨਾਂ ਨੇ ਆਵਾਜ਼ਾਂ ਸੁਣ ਕੇ ਰਾਹ ਬਦਲਾਇਆ ਕਿਉਂ ਨੀ, ਉਹ ਜਦੋਂ ਲੱਗੇ ਸੰਗਲ ਪਾਉਣ ਤੇਰੀਆਂ ਬਾਹਾਂ ਨੇ ਆਵਾਜ਼ ਤੋਂ ਬਚਾਇਆ ਕਿਉਂ ਨੀ, ਕਿੱਥੇ ਤੇਰੀ ਜ਼ਬਾਨ ਨੇ ਰੌਲਾ ਪਾਇਆ ਕਿਉਂ ਨੀ। ਕਿੱਥੇ ਗਏ ਸਾਰੇ, ਕਹਿੰਦਾ ਇਹ ਸੰਗ ਸਖਾ ਸਭ ਤਜ ਗਏ, ਕਹੂ ਨਾ ਨਿਭੇ ਉਹ ਸਾਥ, ਇਹ ਸੀ ਤੇਰੇ ਸੰਗੀ ਸਾਥੀ, ਉਹ ਨਿਭਿਆ ਤੇਰੇ ਨਾਲ। ਕਹਿੰਦਾ ਨਹੀਂ, ਕਹੋ ਨਾਨਕ ਐ ਬਿਪਤ ਮੈਂ, ਕਹਿੰਦੇ ਮਨਾ ਬਿਪਤਾ ਪੈ ਗਈ। ਕਹਿੰਦਾ ਕਿਹੜੀ, ਆਂਦਾ ਜਦੋਂ ਸਰੀਰ ਚ ਬੈਠਾ ਸਾਂ ਉਦੋਂ ਸੰਸਾਰ ਦਾ ਸਾਂ, ਸਰੀਰ ਛੱਡ ਕੇ ਨਿਰੰਕਾਰ ਦਾ ਹੋਣਾ ਸੀ ਨਾ ਤੂੰ। ਕਹਿੰਦਾ ਹਾਂਜੀ, ਆਂਦਾ ਕਰੇਗੀ ਭਗਤੀ ਕੀਤੀ ਕਿਉਂ ਨੀ ਤੂੰ, ਜਮਦੂਤਾਂ ਨੇ ਫੜ ਲਿਆ, ਬਿਪਤਾ ਪੈ ਗਈ ਕਿਹੜੀ, ਨਾ ਰਿਹਾ ਸੰਸਾਰ ਦਾ ਤੇ ਨਾ ਹੋ ਸਕਿਆ ਨਿਰੰਕਾਰ ਦਾ, ਪੈ ਗਈ ਬਿਪਤਾ। ਕਹਿੰਦਾ ਹਾਂਜੀ, ਕਹਿੰਦਾ ਫਿਰ ਇਸ ਬਿਪਤਾ ਚੋਂ ਕੱਢਣ ਦਾ ਇੱਕੋ ਚੀਜ਼ ਸੀ, ਟੇਕ ਏਕ ਰਘੁਨਾਥ, ਕਹਿੰਦਾ ਮਨਾ ਸੁਣ ਲਾ ਧਿਆਨ ਨਾਲ, ਟੇਕ ਦਾ ਭਾਵ ਆਸਰਾ, ਠੀਕ ਹੈ ਬਈ, ਏਕ ਦਾ ਭਾਵ ਨਾਮ, ਰਘੁਨਾਥ ਦਾ ਭਾਵ ਪਰਮਾਤਮਾ। ਕਹਿੰਦੇ ਫਿਰ ਇਸ ਬਿਪਤਾ ਚੋਂ ਬਚਣ ਲਈ ਕੇਵਲ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਦਾ ਹੀ ਆਸਰਾ, ਹੋਰ ਕੋਈ ਚੀਜ਼ ਨਹੀਂ ਬਣ ਸਕਦੀ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖਿਆ, ਕੋਈ ਅਗਰ ਪ੍ਰਾਣੀ ਕਵੇ ਕਿ ਮੈਨੂੰ ਦੁੱਖ ਬੜੇ ਨੇ, ਮੈਂ ਬੜਾ ਪਰੇਸ਼ਾਨ ਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੱਲ ਕਹਿੰਦੇ, ਚਰਨ ਕਮਲ ਪ੍ਰਭ੍ਰਿਤੇ ਨਿਵਾਸ, ਸਗਲ ਦੁੱਖ ਕਾ ਹੋਵਾ ਨਾਸ। ਗੁਰੂ ਪਿਆਰਿਓ, ਅਸਲ ਦੇ ਵਿੱਚ ਕੀ ਹੈ, ਜਦੋਂ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੋਗੇ, ਬੜੇ ਸਤਿਕਾਰ ਨਾਲ ਪੜ੍ਹੋਗੇ, ਆਰਾਮ ਨਾਲ ਪੜ੍ਹੋਗੇ, ਔਰ ਫਿਰ ਗੁਰਬਾਣੀ ਦੀ ਵਿਚਾਰ ਕਰੋਗੇ, ਗੁਰਬਾਣੀ ਦੀ ਵਿਚਾਰ ਕਰੋਗੇ ਤੇ ਜ਼ਿੰਦਗੀ 'ਚ ਤਬਦੀਲੀ ਹੈ, ਜੇ ਵਿਚਾਰ ਨਹੀਂ ਕਰੋਗੇ ਜ਼ਿੰਦਗੀ 'ਚ ਤਬਦੀਲੀ ਨਹੀਂ ਹੈ। ਕਹਿੰਦਾ ਕਿਉਂ, 1418 ਅੰਗ ਦੇ ਉੱਤੇ ਪੜ੍ਹੋ, 1418 ਅੰਗ ਦੇ ਉੱਤੇ ਪੜ੍ਹੋ। ਗੁਰੂ ਸਾਹਿਬਾਨ ਬਿਰਤੀ ਲਿਖਦੇ ਕਿਹਨਾਂ ਦੀ, ਕਿ ਬਾਣੀ ਤਾਂ ਲਈ ਪੜ੍ਹ ਪਰ ਵਿਚਾਰ ਨਹੀਂ ਕੀਤੀ, ਗੁਰੂ ਜੀ ਨੇ ਕਿਹਦੇ ਨਾਲ ਤੋਲ ਦਿੱਤਾ ਫੜ ਕੇ। ਦੇਖੋ ਕੀ ਕਿਹਾ, ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਕੋਈ ਮਨਸ ਜੂਨ ਨਾ ਆਖੀਐ ਨਾ ਪਸ਼ੂ ਢੋਰ ਗਵਾਰ। ਦੇਖੋ ਕਿੱਥੇ ਤੋਲਿਆ, ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਕਿਹਨੂੰ ਕਹਿ ਰਹੇ, ਉਪਦੇਸ਼ ਨੂੰ, ਗੁਰਬਾਣੀ ਨੂੰ। ਕਹਿੰਦੇ ਜਿਸ ਪ੍ਰਾਣੀ ਨੇ ਇਸ ਉਪਦੇਸ਼ ਦਾ, ਇਸ ਗੁਰਬਾਣੀ ਦਾ ਵਿਚਾਰ ਨਹੀਂ ਕੀਤਾ, ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਇਹਦੀ ਵਿਚਾਰ ਨਹੀਂ ਕੀਤੀ, ਇਹਨੂੰ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸ਼ਬਦ ਦੀ ਆਰਾਧਨਾ ਨਹੀਂ ਕੀਤੀ, ਜਿਹਨੂੰ ਸਤਿਗੁਰ ਪੁਰਖ ਨਾ ਸੇਵਿਓ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਕਹਿੰਦੇ ਓਏ ਦੱਸੋ ਮਾਨਸ ਜੂ ਨਾ ਆਖੀਆਂ। ਕਹਿੰਦੇ ਭਾਵੇਂ ਸਰੀਰ ਤੋਂ ਮਨੁੱਖ ਆ, ਪਰ ਉਹਦੀ ਬਿਰਤੀ ਜਿਹੜੀ ਹੈ ਮਨੁੱਖ ਜਾਮੇ ਦੀ ਨਹੀਂ ਹੈ, ਬਿਰਤੀ ਮਨੁੱਖ ਜਾਮੇ ਦੀ ਨਹੀਂ ਹੈ। ਤੇ ਪਾਛਾ ਫਿਰ ਕਿਹਦੀ ਬਿਰਤੀ, ਕਹਿੰਦੇ ਪਸ਼ੂ ਢੋਰ ਗਵਾਰ, ਕਹਿੰਦੇ ਉਹਦੀ ਬਿਰਤੀ ਇੱਕ ਆਵਾਰਾ ਡੰਗਰ ਵਰਗੀ ਹੈ। ਪੁੱਛਿਆ ਕਿਵੇਂ, ਕਹਿੰਦੇ ਜਿਵੇਂ ਆਵਾਰਾ ਡੰਗਰ ਕਿੰਨੀਆਂ ਪੈਲੀਆਂ ਚੋਂ ਲੰਘਦਾ ਹੈ, ਹਰ ਪੈਲੀ ਚੋਂ ਲੰਘਦਾ ਹੋਇਆ ਫਸਲ ਨੂੰ ਮੂੰਹ ਮਾਰਦਾ ਹੈ। ਕਿਸੇ ਜ਼ਿਮੀਂਦਾਰ ਨੇ ਪੜਿਆ ਕੁੱਟਿਆ, ਕਿਸੇ ਨੇ ਪੁੱਛਿਆ ਪੈਸਾ ਕਿਉਂ ਕੁੱਟਦੇ ਹੋ ਵਿਚਾਰੇ ਡੰਗਰ ਨੂੰ, ਕਹਿੰਦਾ ਯਾਰ ਮੇਰੀਆਂ ਸਾਰੀਆਂ ਪੈਲੀਆਂ ਚੋਂ ਮੂੰਹ ਮਾਰ ਕੇ ਆਇਆ। ਕਹਿੰਦੇ ਫਿਰ ਕੀ ਹੋਇਆ, ਕੀ ਪੁੱਛਣ ਦੇ ਉਹਨੂੰ, ਕਹਿੰਦੇ ਮੈਂ ਦੱਸ ਕਿੱਥੇ ਕੀ ਖਾ ਕੇ ਆਇਆ, ਦੱਸਣ ਜੋਗਾ ਹੈਗਾ। ਕਹਿੰਦਾ ਭਾਈ ਡੰਗਰ ਆ, ਦੱਸਣ ਜੋਗਾ ਨਹੀਂ। ਕਹਿੰਦੇ ਸਾਡੀ ਬਿਰਤੀ ਵੀ ਉਦਾਂ ਦੀ ਬਣ ਗਈ ਆ ਕਿ ਅਸੀਂ ਬਾਣੀ ਚੋਂ ਲੰਘਦੇ ਜ਼ਰੂਰ ਹਾਂ, ਪਰ ਅਸੀਂ ਦੱਸਣ ਜੋਗੇ ਨਹੀਂ ਕਿੱਥੇ ਕੀ ਹੈ, ਕਿਹੜੀ ਪੰਕਤੀ 'ਚ ਕੀ ਸਵਾਦ ਆ, ਕੀ ਆਨੰਦ ਆ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਿਰ ਲਿਖਦੇ ਆ, ਕਹਿੰਦੇ ਸੁਣ ਸਿੱਖਿਆ ਸਵਾਦ ਨਾ ਆਵੇ ਜਿੱਥੇ ਗੁਰਮੁਖ ਸ਼ਬਦ ਨਾ ਲੱਗੇ। ਕਹਿੰਦੇ ਸਿੱਖਿਆ ਸੁਣ ਕੇ ਅਣਹਦ ਸ਼ਬਦ ਦਾ ਸਵਾਦ ਨਹੀਂ ਆ ਜਾਂਦਾ ਜਿੰਨਾ ਚਿਰ ਗੁਰਮੁਖਾਂ ਵਾਂਗਣਾ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜ ਜਾਂਦੀ। ਠੀਕ ਹੈ, ਕਿਉਂਕਿ ਸੁਰਤ ਸ਼ਬਦ ਦਾ ਮਿਲਾਪ ਹੀ, ਹੁਣ ਤੁਸੀਂ ਦੇਖੋ ਸਿਆਣੇ ਹੋ ਸਮਝਦਾਰ ਹੋ, ਦੂਜੇ ਦੇਸ਼ ਜਾਣਾ ਹੈ ਤੇ ਕਿਸੇ ਜਹਾਜ਼ ਦੀ ਲੋੜ ਹੈ, ਜਹਾਜ਼ ਤੇ ਸਵਾਰੀ ਹੈ ਤੇ ਦੂਜੇ ਦੇਸ਼ ਜਾਵਾਂਗੇ, ਜੇ ਜਹਾਜ਼ ਤੇ ਸਵਾਰੀ ਨਹੀਂ ਹੋਏ ਦੂਜੇ ਦੇਸ਼ ਕਿਵੇਂ ਜਾਵਾਂਗੇ। ਏਦਾਂ ਹੀ ਗੁਰੂ ਸਾਹਿਬਾਨ ਕਹਿਣ ਲੱਗੇ, ਜੇ ਤੂੰ ਦੂਜੇ ਦੇਸ਼ ਜਾਣਾ ਚਾਹੁੰਦਾ, ਦਸਮ ਦੁਆਰ ਵਿੱਚ ਜਾਣਾ ਚਾਹੁੰਦਾ, ਤੇ ਸ਼ਬਦ ਦੀ ਸਵਾਰੀ ਲੈ ਲੈ। ਕਹਿੰਦਾ ਪਾਉ ਨਾਮ ਦੇ ਨਾਲ ਜੁੜ ਜਾ, ਜਦੋਂ ਨਾਮ ਨਾਲ ਜੁੜ ਜਾਏਗਾ, ਕੋਈ ਬਾਣੀ ਚ ਲਿਖਿਆ ਗੁਰ ਜਹਾਜ਼ ਖੇਵਟ ਗੁਰੂ ਗੁਰਬਿਣ ਤਰਿਆ ਨਾ ਕੋਈ। ਕਹਿੰਦੇ ਜਿਹੜਾ ਗੁਰ ਆ ਨਾ, ਜਿਹੜਾ ਗੁਰੂ ਕੋਲੋਂ ਜੁਗਤੀ ਲੈਂਦਾ, ਟੈਕਨੀਕ ਲੈਂਦਾ, ਸ਼ਬਦ ਲੈਂਦਾ, ਨਾਮ ਲੈਂਦਾ, ਕਹਿੰਦੇ ਜਹਾਜ਼ ਆ ਇੱਥੇ ਤੇਰੀ ਸੁਰਤ ਨੇ ਸਵਾਰ ਹੋਣਾ, ਤੇ ਸਵਾਰ ਹੋ ਕੇ ਤੇ ਦਸਮ ਦੁਆਰ ਰੂਪੀ ਏਅਰਪੋਰਟ ਉੱਤੇ ਪਹੁੰਚਣਾ। ਸੋ ਭਾਈ ਪਹੁੰਚਾਂਗੇ ਤਾਂ ਜਦੋਂ ਤੁਸੀਂ ਜਹਾਜ਼ ਤੇ ਚੜਾਂਗੇ। ਤੇ ਕਹਿੰਦਾ ਪਾਪ ਅਸੀਂ ਦਸਮ ਦੁਆਰ ਵਿੱਚ ਪਹੁੰਚ ਸਕਦੇ ਹਾਂ, ਪਰ ਬਿਨਾਂ ਨਾਮ ਤੋਂ ਨਹੀਂ ਪਹੁੰਚ ਸਕਦੇ, ਬਿਨਾਂ ਸ਼ਬਦ ਤੋਂ ਨਹੀਂ ਪਹੁੰਚ ਸਕਦੇ, ਕਿਉਂਕਿ ਕਲਯੁਗ ਦੇ ਅੰਦਰ ਕੱਲ ਕੇਵਲ ਨਾਮ ਆਧਾਰ, ਕਲਯੁਗ ਵਿੱਚ ਕੇਵਲ ਤਾਂ ਕੇਵਲ ਨਾਮ ਦਾ ਆਸਰਾ, ਕੇਵਲ ਤਾਂ ਕੇਵਲ ਸ਼ਬਦ ਦਾ ਆਸਰਾ ਹੈ। ਗੁਰੂ ਪਿਆਰਿਓ, ਬਿਨਾਂ ਨਾਮ ਤੋਂ ਕਿਸੇ ਨੂੰ ਵੀ ਉੱਥੇ ਪਹੁੰਚਣ ਦੀ ਤਾਕਤ ਨਹੀਂ ਮਿਲਦੀ, ਕਿਉਂਕਿ ਨਾਮ ਐਸੀ ਸ਼ਕਤੀ ਹੈ। ਆਪ ਜੀ 1430 ਅੰਗ ਪੜ੍ਹਦੇ ਹੋ, ਸਵਾਏ ਨਾਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੋਈ ਵੀ ਪੰਕਤੀ ਨਹੀਂ। ਆਪ ਜੀ ਕਿਤੋਂ ਪੜ੍ਹ ਕੇ ਦੇਖੋ, ਹਰ ਜਗ੍ਹਾ ਤੇ ਨਾਮ ਦੀ ਗੱਲ ਕੀਤੀ ਹੈ, ਔਰ ਨਾਮ ਹੀ ਉੱਤਮ ਦਾਤ ਹੈ। ਫਿਰ ਗੁਰੂ ਸਾਹਿਬਾਂ ਨੇ ਬੜਾ ਵਡਿਆਇਆ, ਗੁਰੂ ਸਾਹਿਬਾਂ ਦੱਸਦੇ ਪੈਂਦੇ, ਕਹਿੰਦੇ ਭਾਈ ਨਾਮ ਤੱਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਦੇਖੋ ਕਹਿੰਦੇ ਨਾਮ ਤੱਤ, ਤੱਤ ਕੀ ਹੈ? ਅਸਲੀਅਤ, ਸੱਚ ਆ। ਕਹਿੰਦੇ ਨਾਮ ਇੱਕ ਐਸਾ ਸੱਚ ਆ, ਐਸੀ ਅਸਲੀਅਤ ਹੈ। ਕਹਿੰਦਾ ਕਿਹੜੀ? ਸਭ ਹੀ ਸਿਰ ਜਾਪੇ, ਜਿੰਨੇ ਮਰਜ਼ੀ ਜਾਪ ਕਰ ਲਵੀ, ਪਰ ਸਾਰਿਆਂ ਜਾਪਿਆਂ ਦਾ ਸਿਰ ਦਾ ਜਾਪ ਕਿਹੜਾ ਹੈ? ਉਹ ਨਾਮ ਆ, ਕਿਉਂਕਿ ਪ੍ਰਭ ਕਾ ਸਿਮਰਨ ਸਤਿ ਉਚਾਰ। ਫਿਰ ਕੀ ਕਹਿਣ ਲੱਗੇ ਗੁਰੂ ਸਾਹਿਬਾਂ? ਕਹਿਣ ਲੱਗੇ ਭਾਈ ਬਿਨ ਨਾਮੇ ਦੁੱਖ, ਕਹਿੰਦਾ ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ, ਬਿਨਾਂ ਸਿਮਰਨ ਤੋਂ ਦੁੱਖ। ਦੁੱਖ ਕੀ ਹੈ? ਢਿੱਡ ਪੀੜ, ਲੱਕ ਪੀੜ ਦੁੱਖ ਨਹੀਂ ਹੈ। ਠੀਕ ਹੈ ਬਈ, ਇਹ ਦੁੱਖ ਨਹੀਂ। ਅਸਲੀ ਦੁੱਖ ਕਿਹੜਾ? ਬਾਣੀ ਚੋਂ ਪੜ੍ਹਿਆ ਕਰੋ, ਦੁੱਖ ਹੈ ਵਿਛੋੜਾ, ਦੁੱਖ ਵਿਛੋੜਾ। ਉਸ ਪਰਮਾਤਮਾ ਤੋਂ ਅਸੀਂ ਵਿਛੜੇ ਹਾਂ, ਸਭ ਤੋਂ ਵੱਡਾ ਦੁੱਖ ਲੱਗਾ ਇਸ ਆਤਮਾ ਨੂੰ ਧਿਆਨ ਦੇਣਾ। ਕੋਈ ਔਰਤ ਪਤੀ ਤੋਂ ਦੂਰ ਹੋ ਜਾਏ, ਉਹਦੇ ਵਰਗੀ ਕੋਈ ਦੁਖੀ ਨਹੀਂ ਹੁੰਦੀ, ਸੁਭਾਵਿਕ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਕਿਸੇ ਵੇਲੇ ਵੀ ਕਿਸੇ ਔਰਤ ਦਾ ਦੁੱਖ ਜ਼ਾਹਰ ਕਰਨਾ ਹੋਵੇ ਤੇ ਆਪਾਂ ਸੁਭਾਵਿਕ ਕਹਿ ਦਿੰਦੇ ਹਾਂ, ਕਹਿੰਦਾ ਦੱਸ ਉਹਦਾ ਪਤੀ ਛੱਡ ਕੇ ਚਲਾ ਗਿਆ, ਪਤੀ ਦੂਰ ਚਲਾ ਗਿਆ, ਬਾਹਰਲੇ ਦੇਸ਼ ਚਲਾ ਗਿਆ, ਸੁਭਾਵਿਕ ਕਹਿ ਦਿੰਦੇ ਹਾਂ ਆਪਾਂ, ਬੜੀ ਵਿਚਾਰੀ ਦੁਖੀ ਹੈ। ਇੱਥੇ ਫਿਰ ਆਤਮਾ ਦੁਖੀ ਹੈ ਕਿਹੜੀ ਗੱਲੋਂ? ਇਹ ਉਸ ਪਰਮਾਤਮਾ ਤੋਂ ਆਪਣੇ ਖਸਮ ਤੋਂ ਵਿਛੜੀ ਹੋਈ ਹੈ, ਦੁੱਖ ਵਿਛੋੜਾ ਆ। ਸੋ ਗੁਰੂ ਨੂੰ ਪਿਆਰੀ ਸਾਹਿਬ ਸੰਗ ਲਿਓ, ਗੁਰੂ ਨੇ ਬਿਨ ਨਾਮ ਹੈ ਦੁੱਖ, ਕਹਿੰਦੇ ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ ਆਤਮਾ ਤੂੰ ਉਸ ਪਰਮਾਤਮਾ ਤੋਂ ਵਿਛੜੀ ਰਹੇਗੀ। ਦੱਸੋ ਕਿੱਡਾ ਵੱਡਾ ਦੁੱਖ ਆ, ਹੈ ਨਾ? ਫਿਰ ਕਾਲ ਸੰਤਾਪੇ, ਕਾਲ ਕੀ ਹੈ? ਸਮਾਂ। ਸੰਤਾਪ ਕੀ ਹੈ? ਪਾਸਟ, ਪ੍ਰੈਜੈਂਟ ਤੇ ਫਿਊਚਰ, ਤਿੰਨੇ ਚੀਜ਼ਾਂ ਸੰਤਾਪ ਨੇ। ਕਹਿੰਦੇ ਫਿਰ ਜੇ ਉਦੋਂ ਪਰਮਾਤਮਾ ਤੋਂ ਵਿਛੜੀ ਜਾਵੇਗੀ ਨਾ, ਤੇ ਇਹ ਤੈਨੂੰ ਫਿਰ ਤਿੰਨੇ ਸੰਤਾਪ ਚੰਬੜੇ ਰਹਿਣਗੇ। ਤੇ ਇੱਦਾਂ ਕਰ, ਜੇ ਇਹਨਾਂ ਚੋਂ ਨਿਕਲਣਾ ਹੀ ਨਾ, ਨਾਮ ਨਾਲ ਜੁੜ ਜਾ, ਸ਼ਬਦ ਨਾਲ ਜੁੜ ਜਾ। ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਕਰ ਲੈ। ਗੁਰੂ ਗ੍ਰੰਥ ਸਾਹਿਬ ਜੀ ਕੋਈ ਗੱਲ ਕਹਿੰਦੇ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਸੋ ਗੁਰੂ ਪਿਆਰਿਓ, ਬੜ ਭਾਗੇ ਹੋ, ਕਰਮਾਂ ਵਾਲੇ ਸਮਾਂ ਹੋ ਗਿਆ। ਸੋ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਆਓ ਇੱਥੇ ਸਮਾਪਤੀ ਕਰਦੇ, ਪਤੇ ਕਿ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।